ਗੁਰ ਦਾਤਾ ਗੁਰ ਹਿਵੈ ਘਰ ਗੁਰ ਦੀਪਕ ਤਿਹੁ ਲੋਇ ਅਮਰ ਪਦਾਰਥ ਦਾਨ ਕਾ ਮਨ ਮਾਨਿਆ ਸੁਖ ਹੋਇ ਤਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹਿਓ ਭਰ ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਖ ਹਰ। ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਪੰਥ ਦੇ ਪੰਜਵੇਂ ਸਤਿਗੁਰੂ ਨੇ। ਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਉਹਨਾਂ ਦਾ ਪੰਜਵਾਂ ਰੂਪ ਗੁਰੂ ਨਾਨਕ ਜੀ ਦਾ ਮੰਨਿਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਮੇਂ ਵਿੱਚ ਉਹਨਾਂ ਨੇ ਜੋ ਪ੍ਰਚਾਰ ਕੀਤਾ ਗੁਰਸਿੱਖੀ ਦਾ, ਉਹ ਇੱਕ ਮਿਸਾਲ ਕਾਇਮ ਕੀਤੀ ਔਰ ਉਹਨਾਂ ਨੇ ਐਸੇ ਨਿਸ਼ਾਨ ਕਾਇਮ ਕੀਤੇ ਕਿ ਜਿਹੜੀ ਰਹਿੰਦੀ ਦੁਨੀਆ ਤੱਕ ਰਹਿਣਗੇ। ਗੁਰੂ ਅਰਜਨ ਦੇਵ ਜੀ ਦਾ ਅਵਤਾਰ 1620 ਬਿਕਰਮੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੇ ਉਧਰ ਤੋਂ ਗੋਇੰਦਵਾਲ ਸਾਹਿਬ ਵਿੱਚ ਹੋਇਆ। ਗੁਰੂ ਘਰ ਵਿੱਚ ਪਾਲਣ ਪੋਸ਼ਣ ਹੋਇਆ ਅਤੇ ਗੁਰੂ ਅਰਜਨ ਦੇਵ ਜੀ ਬਚਪਨ ਤੋਂ ਹੀ ਬੜੇ ਤੀਖਣ ਬੁੱਧੀ ਵਾਲੇ ਸਨ ਔਰ ਬ੍ਰਹਮ ਬਿਰਤੀ ਵਾਲੇ ਸਨ। ਗੁਰਬਾਣੀ ਵਿੱਚ ਇੱਕ ਪਾਠ ਆਇਆ, ਪੱਟਾ ਨੇ ਕਹਿ ਦਿੱਤਾ ਕਿ ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਹੇ ਗੁਰੂ ਅਰਜਨ ਦੇਵ ਜੀ, ਤੁਸਾਂ ਗੁਰੂ ਮਤ ਦੁਆਰਾ ਜਨਮ ਤੋਂ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਕੀਤੀ ਆ ਔਰ ਤੁਸੀਂ ਬ੍ਰਹਮ ਗਿਆਨੀ ਜਨਮ ਤੋਂ ਹੀ ਹੋ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ 1636 ਵਿੱਚ ਇਹਨਾਂ ਦੀ ਸ਼ਾਦੀ ਹੋਈ ਮਾਉ ਪਿੰਡ ਵਿੱਚ ਮਾਤਾ ਗੰਗਾ ਦੇਵੀ ਨਾਲ, ਜਿਨ੍ਹਾਂ ਦਾ ਨਾਮ ਮਾਤਾ ਗੰਗਾ ਕਰਕੇ ਮਸ਼ਹੂਰ ਹੈ ਸਿੱਖ ਪੰਥ ਵਿੱਚ। 1638 ਵਿੱਚ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਅਤੇ ਗੁਰਗੱਦੀ ਦੇ ਵਾਰਸ ਗੁਰੂ ਰਾਮਦਾਸ ਜੀ ਦੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਵਾਰਸ ਬਣੇ ਗੁਰਗੱਦੀ ਦੇ। ਗੁਰਗੱਦੀ 'ਤੇ ਬਹਿੰਦਿਆਂ ਹੀ ਇਹਨਾਂ ਨੇ ਆਪਣਾ ਐਸਾ ਇੱਕ ਪ੍ਰੋਗਰਾਮ ਰੱਖਿਆ ਗੁਰੂ ਘਰ ਵਾਸਤੇ ਕਿ ਗੁਰਸਿੱਖਾਂ ਵਿੱਚ ਇਹ ਮਰਯਾਦਾ ਕਾਇਮ ਕੀਤੀ ਕਿ ਤੁਸੀਂ ਆਪਣੀ ਆਪਣੀ ਕਮਾਈ ਦਾ ਦਸਵੰਧ ਜੋ ਹੈ ਉਹ ਗੁਰੂ ਘਰ ਵਿੱਚ ਗੁਰੂ ਕੇ ਲੰਗਰ ਵਾਸਤੇ ਅਰਪਿਤ ਕਰੋ। ਔਰ ਇਹ ਸਿੱਖਾਂ ਨੇ ਬੜੀ ਖੁਸ਼ੀ ਨਾਲ ਪ੍ਰਵਾਨ ਕੀਤਾ। ਜਦੋਂ ਦਸਵੰਧ ਦੀ ਇਹ ਭੇਟਾ ਗੁਰੂ ਘਰ ਵਿੱਚ ਜਾਣ ਲੱਗੀ ਗੁਰੂ ਕੇ ਲੰਗਰ ਵਿੱਚ, ਤੇ ਇਸ ਮਾਇਆ ਦੇ ਨਾਲ ਗੁਰੂ ਅਰਜਨ ਦੇਵ ਜੀ ਨੇ ਧਰਮ ਅਸਥਾਨਾਂ ਦੀ ਰਚਨਾ ਕੀਤੀ, ਸਰੋਵਰ ਪੱਕਾ ਕੀਤਾ ਸ੍ਰੀ ਅੰਮ੍ਰਿਤਸਰ ਜੀ ਦਾ, ਸਰੋਵਰ ਦੇ ਅੰਦਰ ਹਰਿਮੰਦਰ ਦੀ ਰਚਨਾ ਕੀਤੀ, ਸੰਤੋਖ ਸਰ ਬਣਾਇਆ, ਵਿਵੇਕ ਸਰ ਬਣਿਆ। ਉਹਨਾਂ ਦਿਨਾਂ ਵਿੱਚ ਹੀ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਵਸਾਇਆ, ਜੋ ਕਿ ਦੋ ਪਿੰਡਾਂ ਦੀ ਜ਼ਮੀਨ ਖਰੀਦ ਕੇ, ਦੋ ਪਿੰਡਾਂ ਦੀ ਜ਼ਮੀਨ ਖਰੀਦੀ। ਉਸ ਵੇਲੇ 1,57,000 ਦੀ ਜ਼ਮੀਨ ਖਰੀਦ ਕੇ ਸਤਿਗੁਰਾਂ ਨੇ ਬਹੁਤ ਵੱਡਾ ਤੀਰਥ ਕਾਇਮ ਕੀਤਾ, ਜਿਸ ਦਾ ਨਾਮ ਰੱਖਿਆ ਤਰਨ ਤਾਰਨ ਸਾਹਿਬ। ਇਸ ਤੋਂ ਬਾਅਦ ਕਰਤਾਰਪੁਰ ਵਸਾਇਆ ਗਿਆ। ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪਣੇ ਸਮੇਂ ਵਿੱਚ ਸਮੇਂ ਸਮੇਂ ਅਨੁਸਾਰ ਧਰਮ ਅਸਥਾਨਾਂ ਦੀ ਰਚਨਾ ਕੀਤੀ। ਅਤੇ ਇਸੇ ਤਰ੍ਹਾਂ ਹੀ ਅੱਗੇ ਚੱਲ ਕੇ ਗੁਰੂ ਅਰਜਨ ਦੇਵ ਜੀ ਦੀ ਬਾਬਤ ਸਿੱਖ ਇਤਿਹਾਸਕਾਰਾਂ ਨੇ ਜੋ ਆਪਣੇ ਵਿਚਾਰ ਪ੍ਰਗਟ ਕੀਤੇ ਉਹ ਅੱਜ ਅੰਕਿਤ ਕੀਤੇ ਜਾਂਦੇ ਨੇ, ਉਹ ਮੈਂ ਬਿਆਨ ਕਰਨ ਲੱਗਾ। ਗੁਰੂ ਅਰਜਨ ਦੇਵ ਜੀ ਬਾਬਤ ਇੱਕ ਪਾਠ ਹੈ, ਕਹਿੰਦੇ ਨੇ ਗੁਰ ਅਰਜਨ ਅਰਜਨ ਕਰੀ ਅਰਜਨ ਬਾਣੀ ਜੈਸ। ਗੁਰੂ ਅਰਜਨ ਦੇਵ ਜੀ ਨੇ ਅਰਜਨ ਕੀਤੀ ਭਾਵ ਇਕੱਠੀ ਕੀਤੀ, ਗੁਰਬਾਣੀ ਇਕੱਤਰ ਕੀਤੀ, ਅਰਜਨ ਬਾਣੀ ਜੈਸ। ਇੱਥੇ ਅਰਜਨ ਦੇ ਤਿੰਨ ਅਰਥ ਨੇ, ਗੁਰੂ ਅਰਜਨ, ਬਾਣੀ ਤੇ ਉੱਜਲ। ਉੱਜਲ ਗੁਰਬਾਣੀ ਇਕੱਤਰ ਕਰਕੇ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੀ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ। ਭਾਈ ਸੰਤੋਖ ਸਿੰਘ ਜੀ ਨੇ ਅਰਜਨ ਸ਼ਬਦ ਦੀ ਬਹੁਤ ਲੰਬੀ ਵਿਆਖਿਆ ਕੀਤੀ ਹੈ। ਉਹ ਕਹਿੰਦੇ ਨੇ ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇਤ ਮੋਹ ਕੇ ਵਿਦਾਰਬੇ ਕੋ ਵਾਕ ਸਰ ਅਰਜਨ ਅਰਜਨ ਜਸ ਵਿਸ ਤੀਰਨ ਸੰਤੋਖ ਸਿੰਘ ਜਹਾਂ ਕਹਾਂ ਜਾਨੀਅਤ ਮਾਨੋ ਤਰ ਅਰਜਨ ਅਰਜਨ ਭਏ ਗਨ ਮੋਖ ਪਦ ਲਏ ਤਿੰਨ ਸਿਆਮ ਘਨ ਤਨ ਹੋਏ ਤੋਰੇ ਜਮਲ ਅਰਜਨ ਅਰਜਨਾ ਜਾਣਿਓ ਜਾਏ ਕੇ ਤੋ ਹੈ ਵਿਥਾਰ ਤੇਰੋ ਐਸੋ ਰੂਪ ਧਾਰ ਆਏ ਰਾਜੈ ਗੁਰ ਅਰਜਨ। ਇਸ ਕਵਿਤ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਅਰਜਨ ਦੇਵ ਜੀ ਦਾ ਅਰਜਨ ਸ਼ਬਦ 8 ਵਾਰੀ ਆਇਆ ਤੋ ਇਸ ਸ਼ਬਦ ਦੇ ਵੱਖ ਵੱਖ ਅਰਥ ਨੇ। ਭਾਈ ਜੀ ਕਹਿੰਦੇ ਨੇ ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇ, ਇੱਥੇ ਅਰਜਨ ਤੋਂ ਭਾਵ ਹੈ ਅਰਜਾਂ ਬੇਨਤੀਆਂ ਸੁਣਨੀਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਸਿੱਖਾਂ ਦੀਆਂ ਅਰਜਾਂ ਬੇਨਤੀਆਂ ਸੁਣ ਕੇ ਤੇ ਨਾਮ ਦੀ ਦਾਤ ਦਿੰਦੇ ਸਨ, ਨਾਮ ਦਾਨ ਦਿੰਦੇ ਸਨ ਗੁਰਸਿੱਖਾਂ ਨੂੰ। ਭਾਈ ਜੀ ਕਹਿੰਦੇ ਨੇ ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇਤ ਮੋਹ ਕੇ ਵਿਦਾਰਬੇ ਕੋ ਵਾਕ ਸਰ ਅਰਜਨ, ਇੱਥੇ ਅਰਜਨ ਤੋਂ ਭਾਵ ਅਰਜਨ ਪਾਂਡਵ ਦਾ ਅਰਥ ਹੈ। ਜਿਸ ਤਰ੍ਹਾਂ ਅਰਜਨ ਪਾਂਡਵ ਦੇ ਤੀਰ ਖਾਲੀ ਨਹੀਂ ਸੜ ਜਾਂਦੇ, ਸਰ ਤੋਂ ਭਾਵ ਹੈ ਤੀਰ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਅਮੋਘ ਬਚਨ ਜੋ ਰਸਨਾ ਤੋਂ ਵਾਕ ਨਿਕਲਦੇ ਸਨ ਉਹ ਖਾਲੀ ਨਹੀਂ ਸਣ ਜਾਂਦੇ। ਭਾਈ ਜੀ ਕਹਿੰਦੇ ਨੇ ਮੋਹ ਕੇ ਵਿਦਾਰਬੇ ਕੋ ਵਾਕ ਸਰ ਅਰਜਨ, ਤੀਰ ਜੈਸੇ ਅਮੋਘ ਬਚਨ ਸਨ ਗੁਰੂ ਅਰਜਨ ਦੇਵ ਜੀ ਦੇ, ਜਿਸ ਤਰ੍ਹਾਂ ਅਰਜਨ ਪਾਂਡਵ ਦੇ ਤੀਰ ਖਾਲੀ ਨਹੀਂ ਸਣ ਜਾਂਦੇ, ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਬਚਨ ਖਾਲੀ ਨਹੀਂ ਸਣ ਜਾਂਦੇ, ਵਾਕ ਐਸੇ ਅਮੋਘ ਬਚਨ ਸਨ। ਅੱਗੇ ਕਹਿੰਦੇ ਨੇ ਅਰਜਨ ਜਸ ਵਿਸ ਤੀਰਨ ਸੰਤੋਖ ਸਿੰਘ, ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਦਾ ਜਸ ਸੰਸਾਰ ਵਿੱਚ ਇਸ ਤਰ੍ਹਾਂ ਫੈਲਿਆ, ਉੱਜਲ ਜਸ। ਕਹਿੰਦੇ ਨੇ ਜਹਾਂ ਕਹਾਂ ਜਾਨੀਅਤ ਮਾਨੋ ਤਰ ਅਰਜਨ, ਇੱਥੇ ਅਰਜਨ ਇੱਕ ਬਿਰਸ਼ ਦਾ ਨਾਮ ਹੈ, ਪਹਾੜੀ ਇਲਾਕੇ ਵਿੱਚ ਇਹ ਬਿਰਸ਼ ਹੁੰਦਾ, ਬਹੁਤ ਉੱਚਾ ਲੰਮਾ ਤੇ ਛਤਰੀਦਾਰ ਹੁੰਦਾ। ਜਿਸ ਤਰ੍ਹਾਂ ਅਰਜਨ ਬਿਰਸ਼ ਦਾ ਵਿਸਥਾਰ ਹੁੰਦਾ, ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਦਾ ਸੰਸਾਰ ਵਿੱਚ ਪ੍ਰਚਾਰ ਔਰ ਵਿਕਾਸ ਕੀਤਾ, ਇਹਨਾਂ ਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਗੁਰੂ ਅਰਜਨ ਦੇਵ ਜੀ ਦਾ ਇੱਥੇ ਪ੍ਰਮਾਣ ਦਿੱਤਾ ਅਰਜਨ ਬਿਰਸ਼ ਦਾ, ਜਹਾਂ ਕਹਾਂ ਜਾਨੀਅਤ ਮਾਨੋ ਤਰ ਅਰਜਨ, ਤਰ ਤੋਂ ਭਾਵ ਹੈ ਬਿਰਸ਼ ਤੋਂ ਮੈਂ ਅਰਜ ਕਰ ਰਿਹਾ ਸਾਂ। ਅੱਗੇ ਕਹਿੰਦੇ ਨੇ ਅਰਜਨ ਭਏ ਗਨ ਮੋਖ ਪਦ ਲਏ ਤਿੰਨ ਸਿਆਮ ਘਨ ਤਨ ਹੋਏ ਤੋਰੇ ਜਮਲ ਅਰਜਨ, ਕਹਿੰਦੇ ਨੇ ਉਹ ਮਨੁੱਖ ਸੰਸਾਰ ਤੋਂ ਮੁਕਤ ਹੋ ਗਏ, ਉਹਨਾਂ ਨੂੰ ਮੋਕਸ਼ ਪਦਵੀ ਮਿਲੀ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਕੀਤਾ ਤੇ ਗੁਰੂ ਅਰਜਨ ਦੇਵ ਜੀ ਤੋਂ ਨਾਮ ਦੀ ਦਾਤ ਲਈ। ਅਰਜਨ ਭਏ ਗਨ ਮੋਖ ਪਦ ਲਏ ਤਿੰਨ, ਉਹ ਸੰਸਾਰ ਵਿੱਚ ਉੱਜਲ ਹੋ ਗਏ ਔਰ ਉਹਨਾਂ ਨੂੰ ਮੋਕਸ਼ ਪਦਵੀ ਮਿਲੀ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਕੀਤਾ। ਮੋਕਸ਼ ਪਦਵੀ ਕਿਸ ਤਰ੍ਹਾਂ ਦਿੱਤੀ ਗੁਰੂ ਅਰਜਨ ਦੇਵ ਜੀ ਨੇ, ਇਹ ਇੱਕ ਬਹੁਤ ਪ੍ਰਾਚੀਨ ਪ੍ਰਮਾਣ ਦਿੱਤਾ ਭਾਈ ਸੰਤੋਖ ਸਿੰਘ ਜੀ ਨੇ। ਕਹਿੰਦੇ ਨੇ ਸਿਆਮ ਘਨ ਤਨ ਹੋਏ ਤੋਰੇ ਜਮਲ ਅਰਜਨ, ਬੜੀ ਪ੍ਰਾਚੀਨ ਕਥਾ ਹੈ। ਇੱਕ ਸਮੇਂ ਕੁਬੇਰ ਦੇ ਪੁੱਤਰ ਮਣੀ ਗਰੀਬ ਤੇ ਨਲ ਕੂਬਰ ਇਹ ਗੰਗਾ ਵਿੱਚ ਇਸ਼ਨਾਨ ਕਰ ਰਹੇ ਸਨ ਨਗਨ, ਤੇ ਗੰਗਾ ਜਲ ਦਾ ਅਪਮਾਨ ਦੇਖ ਕੇ ਨਾਰਦ ਨੇ ਇਹਨਾਂ ਨੂੰ ਸਰਾਪ ਦਿੱਤਾ ਕਿ ਤੁਸੀਂ ਬੰਦਾ ਜੂਨ ਦੇ ਲਾਇਕ ਨਹੀਂ, ਤੁਸੀਂ ਜੜ ਰੂਪ ਹੋ ਜਾਓ, ਬਿਰਸ਼ ਬਣੋ ਜਾ ਕੇ। ਇਹਨਾਂ ਨੂੰ ਅਵਤਾਰ ਲੈਣਾ ਪਿਆ, ਬਿਰਸ਼ ਬਣੇ ਕਿੱਥੇ, ਗੋਕਲ ਵਿੱਚ ਜਾ ਕੇ ਨੰਦ ਮਹਿਰ ਦੇ ਦਰਵਾਜ਼ੇ ਅੱਗੇ ਦੋ ਬਿਰਸ਼ ਉੱਗੇ, ਅਰਜਨ ਬਿਰਸ਼ ਦੇ ਜਿਹਨੂੰ ਅਰਜਨ ਆਖਿਆ ਜਾਂਦਾ। ਇਹ ਪਹਾੜੀ ਇਲਾਕੇ ਵਿੱਚ ਹੁੰਦਾ, ਪਹਾੜੀ ਇਲਾਕੇ ਵਿੱਚ ਇਹਦਾ ਨਾਮ ਅਰਜਨ ਹੈ। ਇਹਦੀ ਚਿੱਟੇ ਰੰਗ ਦੀ ਲੱਕੜ ਹੁੰਦੀ ਹੈ, ਸਦਾ ਬਹਾਰ ਜਾਤੀ ਵਿੱਚੋਂ ਹੈ, ਚੇਤਰ ਵਿਸਾਖ ਵਿੱਚ ਇਹਨੂੰ ਫੁੱਲ ਲੱਗਦੇ ਨੇ। ਵੈਦਿਕ ਦਵਾਈਆਂ ਵਿੱਚ ਇਹਦੇ ਪੱਤਰ ਤੇ ਇਹਦੇ ਫੁੱਲ ਬਹੁਤ ਕੰਮ ਆਉਂਦੇ ਨੇ, ਬਹੁਤ ਲੰਬੀ ਕਥਾ ਹੈ ਇਹਦੀ। ਅਰਜਨ ਬਿਰਸ਼ ਦੋ ਉੱਗੇ ਨੰਦ ਮਹਿਰ ਦੇ ਦਰਵਾਜ਼ੇ ਅੱਗੇ, ਉਹ ਜਿਹਨਾਂ ਨੂੰ ਸਰਾਪ ਹੋਇਆ ਸੀ ਨਲ ਕੂਬਰ ਤੇ ਮਣੀ ਗਰੀਬ ਨੂੰ, ਦੋਵੇਂ ਭਾਈ ਸਨ ਇਹ ਉੱਚੇ ਹੋਏ। ਭਗਵਾਨ ਕ੍ਰਿਸ਼ਨ ਦਾ ਸਮਾਂ ਆਇਆ, ਜਿਸ ਵਕਤ ਭਗਵਾਨ ਕ੍ਰਿਸ਼ਨ ਗੋਕਲ ਵਿੱਚ ਬਾਲ ਲੀਲਾ ਕਰਦੇ ਪਏ ਸਨ ਅਤੇ ਬੱਚਿਆਂ ਨਾਲ ਖੇਡਣਾ ਆਮ ਕੰਮ ਸੀ ਭਗਵਾਨ ਕ੍ਰਿਸ਼ਨ ਦਾ, ਖੇਡਦਿਆਂ ਖੇਡਦਿਆਂ ਕਈ ਵਾਰ ਸਾਰਾ ਸਾਰਾ ਦਿਨ ਘਰ ਨਾ ਆਉਣਾ। ਇੱਕ ਦਿਨ ਮਾਤਾ ਜਸੋਦਾ ਨੇ ਤੰਗ ਆ ਕੇ, ਭਈ ਤੁਸੀਂ ਸਾਰਾ ਦਿਨ ਘਰ ਨਹੀਂ ਆਉਂਦੇ, ਅਤੇ ਮਾਤਾ ਜਸੋਦਾ ਨੇ ਇੱਕ ਰੱਸੀ ਲੈ ਕੇ ਭਗਵਾਨ ਕ੍ਰਿਸ਼ਨ ਦੇ ਪੇਟ ਨੂੰ ਬੰਨ੍ਹ ਕੇ ਅਤੇ ਇੱਕ ਉੱਖਲ ਨਾਲ ਬੰਨ੍ਹ ਦਿੱਤਾ ਭਗਵਾਨ ਕ੍ਰਿਸ਼ਨ ਨੂੰ, ਭਈ ਅੱਜ ਤੁਸੀਂ ਜਾ ਕੇ ਦੱਸਣਾ ਕਿਸ ਤਰ੍ਹਾਂ ਜਾਓਗੇ। ਮਾਤਾ ਜਸੋਦਾ ਭਗਵਾਨ ਕ੍ਰਿਸ਼ਨ ਨੂੰ ਉੱਖਲ ਨਾਲ ਬੰਨ੍ਹ ਕੇ ਆਪਣੇ ਕਾਰੋਬਾਰ ਵਿੱਚ ਲੱਗ ਗਈ ਅਤੇ ਭਗਵਾਨ ਉਹਨਾਂ ਦੋ ਬਿਰਸ਼ਾਂ ਦੇ ਵਿੱਚੋਂ ਦੀ ਨਿਕਲ ਕੇ ਅਤੇ ਉਹ ਖਿੱਚ ਕੇ ਉੱਖਲ ਨੂੰ ਅੜਾ ਕੇ ਦੋਵਾਂ ਬਿਰਸ਼ਾਂ ਨਾਲ ਅਤੇ ਦੋਵਾਂ ਬਿਰਸ਼ਾਂ ਨੂੰ ਤੋੜ ਦਿੱਤਾ ਅਤੇ ਉਹ ਜਿਹੜੇ ਸਨ ਉਹਨਾਂ ਦੇ ਅੰਦਰ ਉਹਨਾਂ ਦੀ ਆਤਮਾ, ਉਹਨਾਂ ਨੇ ਭਗਵਾਨ ਕ੍ਰਿਸ਼ਨ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਤੁਸੀਂ ਬਹੁਤ ਸਾਡੇ 'ਤੇ ਕਿਰਪਾ ਕੀਤੀ ਹੈ, ਸਾਨੂੰ ਇਸ ਜੜ ਜੂਨ ਤੋਂ ਛੁਡਾ ਦਿੱਤਾ। ਇਹ ਕਥਾ ਦਸਮ ਦਰਬਾਰ ਵਿੱਚ ਵੀ ਗੁਰੂ ਗੋਬਿੰਦ ਸਿੰਘ ਵੀ ਲਿਖੀ ਹੈ। ਪਾਤਸ਼ਾਹ ਕਹਿੰਦੇ ਨੇ ਉਖਲ ਕਾਨ ਅਰਾਏ ਕਿਦੋ ਬਲ ਕੈ ਤਨ ਕੋ ਤਰ ਤੋਰ ਦਏ ਹੈ ਤੋਂ ਕਿਸੇ ਤਿੰਨ ਤੇ ਜਮਲਾਰ ਜਨ ਕਹਿ ਬੇਨਤੀ ਸੁਰ ਲੋਕ ਗਏ ਹੈ। ਭਗਵਾਨ ਕ੍ਰਿਸ਼ਨ ਦੇ ਚਰਨਾਂ ਵਿੱਚ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਸਾਨੂੰ ਇਸ ਜੂਨ ਤੋਂ ਛੁਡਾਇਆ, ਤੁਹਾਡਾ ਧੰਨਵਾਦ। ਇਹ ਕਹਿ ਕੇ ਭਗਵਾਨ ਦਾ ਧੰਨਵਾਦ ਕਹਿ ਕੇ ਤੇ ਸੁਰ ਲੋਕ ਨੂੰ ਗਏ। ਇਹ ਪ੍ਰਮਾਣ ਭਾਈ ਸੰਤੋਖ ਸਿੰਘ ਜੀ ਨੇ ਦਿੱਤਾ ਹੈ ਕਿ ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਨੇ ਉਹਨਾਂ ਨੂੰ ਬਿਰਸ਼ ਜੂਨ ਵਿੱਚੋਂ ਛੁਡਾ ਕੇ ਮੁਕਤ ਕੀਤਾ ਸੀ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਸਿੱਖਾਂ ਨੂੰ ਮੋਕਸ਼ ਪਦਵੀ ਦਿੱਤੀ ਤੇ ਮੁਕਤ ਕਰ ਦਿੰਦੇ ਸਨ ਨਾਮਦਾਨ ਦੇ ਕੇ। ਅੱਗੇ ਕਹਿੰਦੇ ਨੇ ਅਰਜਨ ਅਰਜਨ ਜਾਣਿਓ ਜਾਏ ਕਿਤੋ ਹੈ ਵਿਥਾਰ ਤੇਰੋ। ਇੱਥੇ ਅਰਜਨ ਤੋਂ ਭਾਵ ਹੈ ਅਰਜ ਨਾ ਜਾਣਿਓ ਜਾਏ, ਇਹ ਨੰਨੇ ਨੂੰ ਵੱਖਰਾ ਕਰਨਾ ਪਏਗਾ। ਇੱਥੇ ਅਰਜ ਦਾ ਭਾਵ ਹੈ ਚੁੜਾਈ, ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਕਿ ਕੱਪੜੇ ਦਾ ਕਿੰਨਾ ਅਰਜ ਹੈ, ਚੁੜਾਈ ਕਿੰਨੀ ਹੈ। ਇੱਥੇ ਨੰਨੇ ਨੂੰ ਵੱਖਰਾ ਕਰਕੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਉਸਤਤ ਕਰਦੇ ਪਏ ਨੇ, ਕਹਿੰਦੇ ਨੇ ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੇਰੇ ਗਿਆਨ ਦਾ ਵਿਕਾਸ, ਤੇਰੇ ਗਿਆਨ ਦਾ ਵਿਸਥਾਰ ਕਿੱਥੋਂ ਤੱਕ ਨਹੀਂ ਜਾਣਿਆ ਜਾ ਸਕਦਾ। ਅਰਜ ਨਾ ਜਾਣਿਓ ਜਾਏ ਕਿਤੋਂ ਹੈ ਵਿਥਾਰ ਤੇਰੋ, ਐਸੋ ਰੂਪ ਧਾਰ ਆਏ ਰਾਜੈ ਗੁਰ ਅਰਜਨ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਐਸੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ। ਜਦੋਂ ਭੱਟ ਆਏ, ਇਹ ਕਵੀ ਸਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ, ਤੇ ਇਹਨਾਂ ਨੇ ਦੱਸਿਆ ਮਹਾਰਾਜ ਅਸੀਂ ਕਵੀ ਹੁੰਦੇ ਹਾਂ ਤੇ ਸਾਨੂੰ ਕੋਈ ਸੇਵਾ ਦੱਸੋ। ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਨੂੰ ਸੇਵਾ ਇਹ ਦੱਸੀ ਕਿ ਤੁਸੀਂ ਜੇ ਕਵੀ ਹੋ ਤੇ ਕਾਵਿ ਰਚਨਾ ਬਣਾ ਕੇ ਦਿਓ ਸਾਨੂੰ, ਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਸਾਹਿਬਾਂ ਦੀ ਉਸਤਤ ਲਿਖ ਕੇ ਦਿਓ, ਤੁਹਾਡੀ ਕਵਿਤਾ ਨੂੰ ਤੁਹਾਡੀ ਬਾਣੀ ਨੂੰ ਅਸੀਂ ਗੁਰਬਾਣੀ ਦਾ ਦਰਜਾ ਦੇਵਾਂਗੇ। ਇਹਨਾਂ ਭੱਟਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਸਾਹਿਬਾਂ ਦੀ ਉਸਤਤ ਕਰਨੀ ਸ਼ੁਰੂ ਕੀਤੀ ਗੁਰੂ ਅਰਜਨ ਦੇਵ ਜੀ ਦੇ ਹੁਕਮ ਨਾਲ। ਭੱਟਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂਆਤ ਕੀਤੀ ਤੇ ਉਹ ਇਸ ਤਰ੍ਹਾਂ ਹੋਈ ਕਿ ਭੱਟਾ ਨੇ ਇਹ ਕਹਿ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦੀ ਉਸਤਤ ਸਾਰੀ ਦੁਨੀਆ ਦੇ ਲੋਕਾਂ ਨੇ, ਮਹਾਂਪੁਰਸ਼ਾਂ ਨੇ ਕੀਤੀ ਹੈ। ਕਿੰਨਾ ਕਿੰਨਾ ਨੇ ਕੀਤੀ ਹੈ, ਕਹਿੰਦੇ ਨੇ ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤਲੋਚਨ, ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ, ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ, ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ, ਸੁਖ ਦਿਓ ਪਰੀਸ਼ਤ ਗੁਣ ਰਵੈ ਗੌਤਮ ਰਿਖ ਜਸ ਗਾਇਓ, ਕਬ ਕਲ ਸੋ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ। ਭੱਟਾ ਨੇ ਲਿਖਿਆ ਕਿ ਗੁਰੂ ਨਾਨਕ ਦੇਵ ਜੀ ਦਾ ਜਸ, ਗੁਰੂ ਨਾਨਕ ਦੇਵ ਜੀ ਦੀ ਮਹਿਮਾ, ਗੁਰੂ ਨਾਨਕ ਦੇਵ ਜੀ ਦੀ ਉਸਤਤ ਭਗਤ ਬੇਣੀ ਵਰਗਿਆਂ ਨੇ ਤੇ ਰਵਿਦਾਸ ਵਰਗਿਆਂ ਨੇ ਸਾਰਿਆਂ ਨੇ ਗੁਣ ਗਾਇਨ ਕੀਤੇ ਨੇ ਗੁਰੂ ਨਾਨਕ ਦੇਵ ਜੀ ਦੇ। ਸੁਖਦੇਵ ਪ੍ਰੀਸ਼ਤ ਵਰਗਿਆਂ ਨੇ ਵੀ ਗੁਣ ਗਾਉਣੇ ਕੀਤੇ, ਗੁਣ ਗਾਇਨ ਕੀਤੇ ਗੁਰੂ ਨਾਨਕ ਦੇਵ ਜੀ ਦੇ। ਹੁਣ ਪ੍ਰੀਸ਼ਤ ਤੇ ਸੁਖਦੇਵ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਪਹਿਲਾਂ ਹੋਏ ਨੇ, ਪਰ ਉਹ ਵੀ ਗੁਰੂ ਨਾਨਕ ਦੇਵ ਜੀ ਦਾ ਜਸ ਕਰਦੇ ਆਏ, ਭੱਟਾ ਨੇ ਲਿਖਿਆ। ਅੱਗੇ ਕਹਿੰਦੇ ਨੇ ਗੁਣ ਗਾਵੈ ਨਵਨਾਥ ਧੰਨ ਗੁਰ ਸਾਚ ਸਮਾਇਓ, ਮਾਨ ਧਾਤਾ ਗੁਣ ਰਵੈ ਜੇਨ ਚੱਕਰ ਵੈ ਕਹਾਇਓ। ਮਾਨ ਧਾਤਾ ਰਾਜਾ ਸਤਯੁਗ ਦੇ ਜ਼ਮਾਨੇ ਵਿੱਚ ਹੋਇਆ, ਚੱਕਰਵਰਤੀ ਰਾਜਾ ਹੋਇਆ, ਪਰ ਭੱਟ ਕਹਿੰਦੇ ਨੇ ਉਹਨ ਵੀ ਗੁਰੂ ਨਾਨਕ ਦੇ ਗੁਣ ਗਾਇਨ ਕੀਤੇ। ਮਾਨ ਧਾਤਾ ਗੁਣ ਰਵੈ ਜੇਨ ਚੱਕਰ ਵੈ ਕਹਾਇਓ, ਕਹਿੰਦੇ ਨੇ ਗੁਣ ਗਾਵੈ ਬਲ ਰਾਓ ਸਪਤ ਪਾਤਾਲ ਬਸੰਤੋ, ਬਲ ਰਾਜਾ ਪਤਾਲ ਵਿੱਚ ਬੈਠਾ ਗੁਰੂ ਨਾਨਕ ਦੇਵ ਜੀ ਦੇ ਜਸ ਕਰਦਾ ਪਿਆ। ਗੁਣ ਗਾਵੈ ਬਲ ਰਾਓ ਸਪਤ ਪਾਤਾਲ ਬਸੰਤੋਂ, ਭਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋਂ। ਭਰਥਰੀ ਨੇ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਇਨ ਕੀਤੇ, ਕਿਉਂਕਿ ਉਹ ਉਹਨਾਂ ਦਾ ਸਮਕਾਲੀ ਹੋਇਆ, ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ ਹੋਇਆ, ਔਰ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਉਪਦੇਸ਼ ਦਿੱਤਾ, ਕਹੋ ਨਾਨਕ ਸੁਣ ਭਰਥਰ ਜੋਗੀ, ਖੀਵਾ ਅੰਮ੍ਰਿਤ ਧਾਰੈ ਇਤ ਆਦਿਕ। ਭਰਥਰ ਗੁਣ ਗੁਣ ਗਾਇਨ ਕਰ ਰਿਹਾ, ਭਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ। ਕਹਿੰਦੇ ਨੇ ਦੂਰ ਬਾ ਪਰੂਰੋ ਅੰਗਰੈ ਗੁਰ ਨਾਨਕ ਜਸ ਗਾਇਓ। ਦੁਰਵਾਸ਼ਾ ਰਿਖੀ, ਅੰਗਰਾ ਰਿਖੀ ਤੇ ਪਰੂਰਵਾ ਰਿਖੀ, ਇਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਇਨ ਕੀਤੇ ਨੇ ਕਿ ਗੁਰੂ ਨਾਨਕ ਦੇਵ ਜੀ ਕਲਯੁਗ ਦੇ ਅਵਤਾਰ ਹੋਣਗੇ, ਕਲਯੁਗ ਦੇ ਪੈਗੰਬਰ ਹੋਣਗੇ। ਤੋ ਭੱਟਾ ਨੇ ਇਹ ਕਹਿ ਦਿੱਤਾ ਕਿ ਦੂਰਬਾ ਪਰੂਰੋ ਅੰਗਰੈ ਗੁਰ ਨਾਨਕ ਜਸ ਗਾਇਓ, ਕਬ ਕਲ ਸੋ ਜਸ ਨਾਨਕ ਗੁਰ ਘਟ ਘਟ ਸਹਜ ਸਮਾਇਓ। ਗੁਰੂ ਭੱਟਾ ਨੇ ਗੁਰੂ ਨਾਨਕ ਦੇਵ ਜੀ ਤੋਂ ਉਸਤਤ ਸ਼ੁਰੂ ਕੀਤੀ ਤੇ ਪੰਜਵੇਂ ਗੁਰੂ ਸਾਹਿਬਾਂ ਤੱਕ ਉਸਤਤ ਕੀਤੀ, ਕਾਵਿ ਰਚਨਾ ਦੀ ਲਿਖੀ ਆਪਣੀ, ਤੇ ਇਹ ਬਾਣੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਗਈ। ਧਿਆਨ ਰੱਖਣਾ, ਹੁਣ ਭੱਟਾ ਨੇ ਗੁਰੂ ਅਰਜਨ ਦੇਵ ਜੀ ਦੇ ਜ਼ਮਾਨੇ ਵਿੱਚ, ਗੁਰੂ ਅਰਜਨ ਦੇਵ ਜੀ ਮੌਜੂਦ ਨੇ ਤੇ ਮੌਜੂਦਾ ਵਿੱਚ ਹੀ ਉਹਨਾਂ ਨੇ ਗੁਰੂ ਅਰਜਨ ਦੇਵ ਦੀ ਵੀ ਸਿਫਤ ਕੀਤੀ। ਭੱਟਾ ਨੇ ਕਹਿ ਦਿੱਤਾ, ਕਹਿੰਦੇ ਨੇ ਜਬ ਲਉ ਨਹੀਂ ਭਾਗ ਲਿਲਾਰ ਉਹਦਾ, ਤਬ ਲਉ ਭਰਮ ਤੇ ਫਿਰ ਤੇ ਬਹੁਤ ਆਇਓ। ਇਹ ਦੁਨੀਆਂ ਦੇ ਲੋਕੋ, ਜਿੰਨਾ ਚਿਰ ਅਸੀਂ ਭਟਕਦੇ ਫਿਰਦੇ ਰਹੇ ਹਾਂ, ਜਿੰਨਾ ਚਿਰ ਸਾਡੇ ਮੱਥੇ ਦੇ ਭਾਗ ਉਹਦੇ ਨਹੀਂ ਹੋਏ, ਉਹਨਾਂ ਚਿਰ ਦਰ ਦਰ ਤੇ ਭਟਕਦੇ ਰਹੇ ਹਾਂ। ਹੁਣ ਜਦੋਂ ਦਾ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਕੀਤਾ, ਮਨ ਸ਼ਾਂਤ ਆ ਹੋ ਗਿਆ ਤੇ ਮਨ ਦੀ ਕਲਪਨਾ ਮਿਟ ਗਈ ਹੈ। ਕਹਿੰਦੇ ਨੇ ਜਬ ਲਓ ਨਹੀਂ ਭਾਗ ਲਿਲਾਰ ਉਹਦਾ, ਤਬ ਲਓ ਭਰਮ ਤੇ ਫਿਰ ਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮੇਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਇਹ ਕਲਯੁਗ ਦੇ ਘੋਰ ਸਮੁੰਦਰ ਵਿੱਚ ਅਸੀਂ ਵੀ ਡੁੱਬਦੇ ਜਾ ਰਹੇ ਸਾਂ, ਕੋਈ ਕਿਨਾਰਾ ਨਹੀਂ ਸੀ ਮਿਲਦਾ ਪਿਆ। ਹੁਣ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਕੀਤਾ ਤੇ ਮਨ ਟਿਕਾਓ ਵਿੱਚ ਆਇਆ, ਤੇ ਇਨ ਜਿੰਨਾ ਚਿਰ ਅਸੀਂ ਫਿਰਦੇ ਰਹੇ ਹਾਂ, ਉਹਨਾਂ ਚਿਰ ਮਨ ਦਾ ਪਛਤਾਵਾ ਵੀ ਨਹੀਂ ਮਿਟਿਆ। ਤੋ ਮਥਰਾ ਭੱਟ ਕਹਿੰਦੇ ਨੇ, ਤਤ ਵਿਚਾਰ ਇਹ ਹੈ ਮਥਰਾ। ਤਤ ਤੋਂ ਭਾਵ ਹੁੰਦਾ ਹੈ ਸੱਚੀ ਗੱਲ, ਅਸਲਈਅਤ। ਕਹਿੰਦੇ ਨੇ ਮੈਂ ਅਸਲਈਅਤ ਜੋ ਹੈ ਉਹ ਮੈਂ ਵਰਣਨ ਕਰਨ ਲੱਗਾ। ਮਥਰਾ ਭੱਟ ਕਹਿੰਦੇ ਨੇ, ਤਤ ਵਿਚਾਰ ਇਹ ਮਥਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ, ਅਕਾਲ ਪੁਰਖ ਨੇ ਸੰਸਾਰ ਨੂੰ ਤਾਰਨ ਵਾਸਤੇ ਗੁਰੂ ਅਰਜਨ ਦੇਵ ਜੀ ਦਾ ਰੂਪ ਧਾਰਿਆ। ਮਥਰਾ ਭੱਟ ਕਹਿੰਦੇ ਨੇ, ਤਤ ਵਿਚਾਰ ਇਹ ਮਥਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਹੁਣ ਇੱਥੇ ਗੁਰੂ ਅਰਜਨ ਦੇਵ ਜੀ ਦਾ ਨਾਮ ਜਪਣ ਵਾਸਤੇ ਭੱਟਾ ਨੇ ਕਹਿ ਦਿੱਤਾ, ਔਰ ਗੁਰੂ ਅਰਜਨ ਦੇਵ ਜੀ ਨੇ ਇਸ ਇਹਨਾਂ ਸ਼ਬਦਾਂ ਨੂੰ ਗੁਰਬਾਣੀ ਦੀ ਮਾਨਤਾ ਦਿੱਤੀ, ਗੁਰਬਾਣੀ ਦਾ ਦਰਜਾ ਦਿੱਤਾ ਔਰ ਇਹਨੂੰ ਪ੍ਰਵਾਨ ਕੀਤਾ। ਤੋ ਮੈਂ ਅਰਜਾ ਕਰ ਰਿਹਾ ਸਾਂ, ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦਾ ਹੀ ਨਾਮ ਜਪਿਆ, ਉਸ ਜੂਨਾਂ ਦੇ ਸੰਕਟ ਵਿੱਚ ਨਹੀਂ ਆਉਂਦੇ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ। ਦੂਸਰਾ ਹੋਰ ਸ਼ਬਦ ਹੈ, ਕਹਿੰਦੇ ਨੇ ਜਗ ਔਰ ਨਾ ਜਾਹੇ ਮਹਾਤਮ ਮੈਂ, ਅਵਤਾਰ ਉਜਾਗਰ ਆਣ ਕੀਓ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਬਤ ਭੱਟਾ ਨੇ ਜੋ ਕੁਛ ਲਿਖਿਆ ਉਹ ਗੁਰੂ ਅਰਜਨ ਦੇਵ ਜੀ ਨੇ ਅੰਕਿਤ ਕੀਤਾ ਗੁਰਬਾਣੀ ਵਿੱਚ। ਕਹਿੰਦੇ ਨੇ ਜਗ ਔਰ ਨਾ ਜਾਹੇ ਮਹਾਤਮ ਮੈਂ, ਅਵਤਾਰ ਉਜਾਗਰ ਆਣ ਕੀਓ। ਤਿੰਨ ਕੇ ਦੁੱਖ ਕੋਟਕ ਦੂਰ ਗਏ, ਮਥਰਾ ਜਿਨ ਅੰਮ੍ਰਿਤ ਨਾਮ ਪੀਓ। ਉਹਨਾਂ ਦੇ ਕਰੋੜਾਂ ਦੁੱਖ ਨਾਸ ਹੋ ਗਏ, ਦੁੱਖਾਂ ਦਾ ਨਾਸ ਹੋ ਗਿਆ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਤੋਂ ਨਾਮ ਦੀ ਦਾਤ ਲਈ, ਜਿਨ੍ਹਾਂ ਗੁਰਸਿੱਖਾਂ ਨੇ। ਮਥਰਾ ਜਨ ਅੰਮ੍ਰਿਤ ਨਾਮ ਪੀਓ, ਇਹ ਪਦਤ ਤੇ ਮਤ ਚੁੱਕੋ ਹੋਰੇ ਮਨ, ਭੇਦ ਬਭੇਦ ਨਾ ਜਾਣ ਬੀਓ। ਪਰ ਤਛਰੇ ਦਾ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ। ਮਥਰਾ ਭੱਟ ਕਹਿੰਦੇ ਨੇ ਕਿ ਅਕਾਲ ਪੁਰਖ ਜੋ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਵਿੱਚ ਵਸਦਾ ਹੈ, ਇਸ ਵਾਸਤੇ ਗੁਰੂ ਅਰਜਨ ਦੇਵ ਵਿੱਚ ਤੇ ਅਕਾਲ ਪੁਰਖ ਵਿੱਚ ਜਰਾ ਵੀ ਭੇਦ ਨਹੀਂ। ਤਰਨ ਗਗਨ ਨਵਖੰਡ ਮਹਿ, ਜੋਤ ਸਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਨੇ, ਮੈਂ ਅਰਜ ਕੀਤਾ ਸੀ ਕਿ ਸਭ ਤੋਂ ਵੱਡਾ ਮਾਨਵਤਾ ਉੱਤੇ ਇਹ ਉਪਕਾਰ ਕੀਤਾ ਕਿ ਪੰਜ ਗੁਰੂ ਸਾਹਿਬਾਂ ਦੀ, ਚਾਰ ਗੁਰੂ ਸਾਹਿਬਾਂ ਦੀ ਆਪਣੇ ਤੋਂ ਪਹਿਲਾਂ, ਔਰ ਆਪਣੀ ਆਪ ਵੀ ਬਾਣੀ ਦੀ ਰਚਨਾ ਕੀਤੀ। ਪੰਜ ਗੁਰੂ ਸਾਹਿਬਾਂ ਦੀ ਬਾਣੀ, 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ ਤੇ ਹੋਰ ਵੀ ਕਵੀ ਮਹਾਂਪੁਰਸ਼ਾਂ ਦੀ ਬਾਣੀ ਇਕੱਤਰ ਕਰਕੇ ਉਹਨੂੰ ਗੁਰਬਾਣੀ ਦਾ ਦਰਜਾ ਦਿੱਤਾ ਤੇ ਇੱਕ ਬੀੜ ਦੀ ਰਚਨਾ ਕੀਤੀ 1661 ਵਿੱਚ। 1661 ਵਿੱਚ ਇਸ ਬੀੜ ਦੀ ਰਚਨਾ ਹੋਈ ਤੇ ਇਹਦਾ ਨਾਮ ਰੱਖਿਆ, ਹੈਡਿੰਗ ਹੁੰਦਾ ਸੀ ਪੋਥੀ ਸਾਹਿਬ। ਇਸ ਪੋਥੀ ਸਾਹਿਬ ਦਾ ਪ੍ਰਕਾਸ਼ ਕੀਤਾ ਹਰਿਮੰਦਰ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਸਭ ਤੋਂ ਪਹਿਲਾ ਗ੍ਰੰਥੀ ਥਾਪਿਆ ਬਾਬਾ ਬੁੱਢਾ ਜੀ ਨੂੰ, ਇਹ ਸੇਵਾ ਬਖਸ਼ਿਸ਼ ਕੀਤੀ। ਉਸ ਦਿਨ ਤੋਂ ਗੁਰਬਾਣੀ ਦਾ ਪ੍ਰਚਾਰ ਸਿੱਖ ਧਰਮ ਵਿੱਚ ਹੋਇਆ ਔਰ ਸਾਰੇ ਸੰਸਾਰ ਦੀ ਸੰਸਾਰ ਦੇ ਭਲੇ ਵਾਸਤੇ, ਸਾਰੀ ਮਾਨਵਤਾ ਦੇ ਭਲੇ ਵਾਸਤੇ ਇਹ ਗੁਰਬਾਣੀ ਦਾ ਜਹਾਜ਼ ਗੁਰੂ ਅਰਜਨ ਦੇਵ ਜੀ ਨੇ ਰਚਨਾ ਕੀਤਾ ਹੈ। ਇਹ ਬਹੁਤ ਵੱਡਾ ਉਪਕਾਰ ਹੈ ਗੁਰੂ ਅਰਜਨ ਦੇਵ ਜੀ ਦਾ। ਸੋ ਮੈਂ ਅਰਜ ਕੀਤਾ ਸੀ ਐਸੇ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਾਂਤਮਈ ਦੇ ਸਮੁੰਦਰ ਜਦੋਂ ਇਹ ਬਾਣੀ ਦਾ ਪ੍ਰਚਾਰ ਹੋਇਆ, ਬਾਣੀ ਦਾ ਕੀਰਤਨ ਕਰਨਾ ਆਰੰਭ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸਵੇਰੇ ਆਸਾ ਦੀ ਵਾਰ ਦਾ ਕੀਰਤਨ, ਗੁਰੂ ਅਰਜਨ ਦੇਵ ਜੀ ਦੇ ਰਬਾਬੀ ਸਨ ਸੱਤਾ ਤੇ ਬਲਵੰਡਾ ਮਰਾਸੀ ਸਨ, ਇਹ ਕੀਰਤਨ ਕਰਦੇ ਸਨ ਹਮੇਸ਼ਾ ਹੀ ਸਾਧ ਸੰਗਤ। ਜਦੋਂ ਇਹ ਰੁੱਸ ਗਏ, ਇਹਨਾਂ ਨੇ ਨਾਰਾਜ਼ਗੀ ਪੈਦਾ ਹੋਈ ਤੇ ਗੁਰੂ ਅਰਜਨ ਦੇਵ ਜੀ ਨੇ ਇੱਕ ਹੋਰ ਬਹੁਤ ਵੱਡਾ ਉਪਕਾਰ ਕੀਤਾ ਕਿ ਸਿੱਖ ਸਮਾਜ ਨੂੰ ਕੀਰਤਨ ਕਰਨ ਦੀ ਦਾਤ ਬਖਸ਼ੀ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਵਰਗਿਆਂ ਨੂੰ ਮਿਰਦੰਗ, ਗੁਰੂ ਅਰਜਨ ਦੇਵ ਜੀ ਨੇ ਮਿਰਦੰਗ ਨੂੰ ਵੱਢ ਕੇ ਤਬਲਾ ਬਣਾਇਆ। ਇਸ ਤੋਂ ਪਹਿਲਾਂ ਸੰਸਾਰ ਵਿੱਚ ਤਬਲਾ ਹੈ ਨਹੀਂ ਸੀ। ਜੋ ਤਬਲਾ ਰਾਗੀ ਵਜਾਉਂਦੇ ਨੇ ਇਹ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਇਸ ਤੋਂ ਪਹਿਲਾਂ ਜਿੱਥੇ ਵੀ ਕਿਤੇ ਪੜ੍ਹੋਗੇ ਇਤਿਹਾਸ ਵਿੱਚ ਮਿਰਦੰਗ ਦਾ ਨਾਮ ਆਵੇਗਾ, ਢੋਲਕ ਦਾ ਨਾਮ ਆਵੇਗਾ, ਪਖਾਵਜ ਦਾ ਨਾਮ ਆ ਸਕਦਾ, ਪਰ ਤਬਲੇ ਦਾ ਨਾਮ ਕਿਤੇ ਹੀ ਨਹੀਂ ਆਇਆ। ਤਬਲਾ ਗੁਰੂ ਅਰਜਨ ਦੇਵ ਜੀ ਨੇ ਬਣਾਇਆ ਤੇ ਗੁਰਸਿੱਖਾਂ ਨੂੰ ਕੀਰਤਨ ਦੀ ਦਾਤ ਬਖਸ਼ੀ ਜੋ ਅੱਜ ਤੱਕ ਚਲੀ ਆ ਰਹੀ ਹੈ। ਗੁਰੂ ਅਰਜਨ ਦੇਵ ਜੀ ਨੂੰ ਅਸੀਂ ਸ਼ਾਂਤਮਈ ਦਾ ਸਮੁੰਦਰ ਕਹਿੰਦੇ ਹਾਂ, ਇੰਨੇ ਵੱਡੇ ਕਿ ਉਹਨਾਂ ਨੇ ਆਪਣੀ ਬਾਣੀ ਵਿੱਚ ਇਹ ਕਹਿ ਦਿੱਤਾ। ਨਾਮ ਦੀ ਨਾਮ ਜਪਣ ਵਾਸਤੇ ਪ੍ਰੇਰਨਾ ਕੀਤੀ, ਉਹਨਾਂ ਨੇ ਇੱਕ ਬਾਣੀ ਐਸੀ ਰਚਨਾ ਕੀਤੀ ਜਿਹਦਾ ਨਾਮ ਰੱਖਿਆ ਸੁਖਮਨੀ ਸਾਹਿਬ, ਸੁੱਖਾਂ ਦੀ ਬਾਣੀ, ਤੇ ਇਹਦੇ ਵਿੱਚ ਨਾਮ ਜਪਣ ਦਾ ਆਦੇਸ਼ ਹੈ ਤੇ ਨਾਮ ਦੇ ਲਾਭ ਦੱਸੇ ਨੇ, ਨਾਮ ਦੀ ਮਹਿਮਾ ਦੱਸੀ ਗਈ ਹੈ। ਸਤਿਗੁਰੂ ਗੁਰੂ ਪਾਤਸ਼ਾਹ ਆਪਣੀ ਬਾਣੀ ਵਿੱਚ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਪਾਤਸ਼ਾਹ ਕਹਿੰਦੇ ਨੇ ਜਿਹੜੇ ਲੋਕ ਨਾਮ ਨੂੰ ਜਪਦੇ ਨੇ, ਜਿਹੜੇ ਗੁਰਸਿੱਖ ਭਗਤ ਸੰਤ ਨਾਮ ਜਪਣ ਵਾਲੇ ਹੁੰਦੇ ਨੇ, ਉਹ ਇੰਨੇ ਠੰਡੇ ਹੁੰਦੇ ਨੇ ਕਿ ਇੰਨੀ ਠੰਡੀ ਸਰਦ ਰੁੱਤ ਨਹੀਂ ਹੋ ਸਕਦੀ, ਇੰਨਾ ਠੰਡਾ ਚੰਦਰਮਾ ਨਹੀਂ ਹੋ ਸਕਦਾ, ਇੰਨਾ ਠੰਡਾ ਚੰਦਨ ਨਹੀਂ ਹੋ ਸਕਦਾ ਜਿੰਨਾ ਠੰਡਾ ਨਾਮ ਜਪਣ ਵਾਲਾ ਹੁੰਦਾ। ਨਹ ਸੀਤਲੰਗ ਚੰਦਰ ਦੇਵਾਏ, ਨਹ ਸੀਤਲੰਗ ਬਾਵਨ ਚੰਦਨ ਹੈ, ਨਹ ਸੀਤਲੰਗ ਸੀਤ ਰੁਤੇਣ, ਨਾਨਕ ਸੀਤਲੰਗ ਸਾਧ ਸਵਜਨ। ਨਾਮ ਜਪਣ ਵਾਲਾ ਇੰਨਾ ਠੰਡਾ, ਬਹੁਤ ਠੰਡਾ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਕੁਛ ਸੰਸਾਰ ਨੂੰ ਦੱਸਿਆ ਉਹਦੇ ਉੱਤੇ ਆਪ ਚੱਲ ਕੇ ਦਿਖਾ ਦਿੱਤਾ। ਹੋਇਆ ਕਿ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਇੰਨਾ ਸ਼ਾਂਤਮਈ ਹੈ ਕਿ ਵਿਰੋਧੀ ਤੱਤ ਜਿਹੜੇ ਸਨ ਗੁਰੂ ਘਰ ਦੇ ਨਾਲ, ਇਹਨਾਂ ਦਾ ਭਰਾ ਵੱਡਾ ਪਿਰਥੀ ਬਾਬਾ ਪਿਰਥੀ ਮੱਲ ਜੀ ਤੇ ਜਹਾਂਗੀਰ ਦਾ ਦੀਵਾਨ ਚੰਦੂ ਲਾਲ, ਬਹੁਤ ਵੱਡੇ ਵਿਰੋਧੀ ਉਸ ਸਮੇਂ ਵਿੱਚ ਪ੍ਰਗਟ ਹੋਏ। ਚੰਦੂ ਦਾ ਵਿਰੋਧ ਤੇ ਇਸ ਵਾਸਤੇ ਹੋਇਆ ਕਿ ਇਹਦੀ ਲੜਕੀ ਦਾ ਰਿਸ਼ਤਾ ਨਿਯਤ ਹੋਇਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ, ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਰਿਸ਼ਤਾ ਨਿਯਤ ਹੋਇਆ, ਪਰ ਚੰਦੂ ਨੇ ਇਹ ਪ੍ਰਵਾਨ ਨਾ ਕੀਤਾ, ਇਹਨੂੰ ਪਸੰਦ ਨਾ ਆਇਆ। ਇਹਨੇ ਕਹਿ ਦਿੱਤਾ ਉਹਨਾਂ ਨੂੰ ਰਿਸ਼ਤਾ ਕਰਨ ਵਾਲਿਆਂ ਨੂੰ ਕਿ ਤੁਸੀਂ ਇਹ ਕੰਮ ਚੰਗਾ ਨਹੀਂ ਕੀਤਾ। ਇਹ ਰਿਸ਼ਤਾ ਇਸ ਤਰ੍ਹਾਂ ਮੰਨਿਆ ਗਿਆ, ਉਹਨਾਂ ਆਖਿਆ ਇਹ ਤੇ ਇਸ ਤਰ੍ਹਾਂ ਹੋਇਆ ਜਿਸ ਤਰ੍ਹਾਂ ਚੁਬਾਰੇ ਦੀ ਇੱਟ ਕਿਤੇ ਮੋਰੀ ਤੇ ਲੱਗ ਜਾਏ ਤੇ ਉਸ ਇੱਟ ਦਾ ਅਪਮਾਨ ਸਮਝਿਆ ਜਾਂਦਾ, ਇਸ ਤਰ੍ਹਾਂ ਕੀਤਾ ਤੁਸੀਂ। ਇਸ ਹੰਕਾਰੀ ਪੁਰਸ਼ ਨੇ ਗੁਰੂ ਘਰ ਨੂੰ ਨੀਵਾਂ ਸਮਝਿਆ ਤੇ ਆਪਣੇ ਆਪ ਨੂੰ ਉੱਚਾ ਸਮਝ, ਆਪਣੇ ਆਪ ਨੂੰ ਉੱਚਾ ਸਮਝ ਕੇ ਗੁਰੂ ਘਰ ਨੂੰ ਇੱਕ ਮੋਰੀ ਦੇ ਸਮਾਨ ਸਮਝ ਲਏ। ਇਹ ਪਤਾ ਲੱਗਾ ਗੁਰੂ ਅਰਜਨ ਦੇਵ ਜੀ ਨੂੰ, ਜਿਸ ਵੇਲੇ ਪਤਾ ਲੱਗਾ ਤੇ संगत वालों ना हो गई। गुरसिखां ने अर्ज की सचे पातशाह हंकारी है, इहदा रिश्ता नहीं लैणा। सतगुरां ने प्रमाण कर लिया ठीक है, जवाब दिता गया तेरा रिश्ता प्रमाण नहीं। इथों ये विरोधी सी सारी संगत नूं, सारे सिख समाज नूं पता ही है। पर यह दीवान सी जहांगीर दा, जहांगीर को शिकायतां पहुंचियां दीवान चंदू लाल वालों कि गुरु अर्जन देव जी अजकल पंजाब की धरती के उत्ते जो प्रचार कर रहे हैं गुरु नानक की गद्दी के पंजवें गुरु, वो इस्लाम धर्म के विरुद्ध प्रचार कर रहे हैं। बहुत शिकायतां हुई, पिरथी ने जाके आखिया जी मेरा हक गुरु अर्जन देव लै गया, मेरा हक लैके दो। इतिहादक उन्हां दिनां विच जहांगीर की बगावत कर दी खुसरो ने, खुसरो का पिछा करके किया गया, यह निकल गया पंजाब नूं, अमृतसर तो हुंदा गया इत्थे। इसने लंगर भी छकिया, गुरु अर्जन देव जी के दर्शन भी किए, अगां निकल गया ते ए वजीराबाद जाके फड़िया गया, गिरफ्तार किया गया, इनू वापस लाहौर लिया गया। इन्ने चिर नूं जहांगीर अपने चंदू लाल दीवान नूं नाल लैके लाहौर पहुंचे, इत्थे 8 दिन रहना सी जहांगीर ने। जिस वेले इत्थे शिकायतां सुनिया ते यह फैसला करना ही सी जहांगीर ने, गुरु अर्जन देव जी नूं लाहौर सद्या गया जहांगीर दे जहांगीर वालों। जिस वेले सद्या गया ते जेठ सुदी एकम नूं गुरु अर्जन देव जी लाहौर पहुंचते ने जहांगीर दे सद्दे ते, नाल चंदू लाल दीवान होर भी विरोधी सज्जन। जिस वेले पहुंचे गुरु अर्जन देव जी महाराज, जहांगीर नाल विचार वटांदरा होया ते बादशाह जहांगीर भी थोड़े चिरां तो इस दे प्यो अकबर ने इक्को जिही मानता दित्ती सी हिंदुस्तान दे हिंदुआं नूं। उस समें विच बड़े बड़े अहलकार अकबर दे होए, वजीर हिंदू होए, बड़े बड़े वड्डे अहुदे हिंदुआं नूं दित्ते अकबर ने। अकबर अपने राज महलां दे विच जिथे ईद मनाउंदा सी उत्थे रामनौमी मनाई जांदी सी, जन्माष्टमी मनाई जाती सी। इसने बहुत वधिया राज कीता, पर जहांगीर दे तख्त ते बहिंदिया ही इसने सिख समाज के उत्ते अपनी पालसी करड़ी कर दी। लाहौर पहुंचा, गुरु अर्जन देव जी नूं सद्या गया। जिस वेले गए पातशाह पहुंचे तो इन्हां नूं कुछ शर्तां रख दित्तियां जहांगीर ने। आखिया जी मैनूं पता लग्या तुसां इस्लाम धर्म के विरुद्ध कुछ अपने धर्म ग्रंथ में लिखिया, एक तो वह बाणी कढ दिओ जिहड़ी इस्लाम के विरुद्ध है, एक तुहानूं दंड लाया जांदा कि तुसीं 2.5 लाख रुपया गवर्नमेंट के खजाने जमा कराओ। तुसां खुसरो नूं खुसरो की मदद की आ, वह बागी है, उहदे नाल तुहानूं भी सेक लग सकदा, ते तुसीं इह नहीं सी करना। पता लग्गा तुसां कुछ मदद की आ उहदी, ते लंगर भी छकिया ते वर भी दित्ते ने, इह नहीं सी करना चाहीदा, तुहानूं दंड लाया जांदा। सतगुरु आखिया जहांगीर जिहड़ा तू आखिया बाणी दे बारे, गुरबाणी की जिनी रचना होई है इहनू तुरकी बाणी मन्निया जांदा, इहदे विच्चों एक अक्षर भी वध घट नहीं हो सकता, और इस्लाम धर्म के विरुद्ध कुछ भी नहीं, ऐसी गल कुछ नहीं, इहदा अदल बदल नहीं हो सकता। एक गल दूसरा, जिहड़ी तू डन आखिया 2.5 लाख रुपया, यह जिहड़ा गुरु घर का धन है, गुरु घर की माया दे वास्ते गरीबां दी मदद हो सकती है, गवर्नमेंट का खजाना नहीं भरिया जा सकता। यह गल्लां दिल चों कढ दिओ। जो भी जहांगीर ने आखिया गुरु अर्जन देव जी ने एक भी प्रवान नहीं किया, एक भी शर्त प्रवान नहीं की, प्रवान ना की। तो जहांगीर ने तो आना सी लाहौर, अगले दिन वापस तैयारी हुई। चंदू ने आखिया जी ये मुकदमा मैनू दे दिओ, तो यह केस मैं मुल खरीदिया तो हथों, पैसे मैं दे दिना, केस मैनू दे दिओ, फैसला मैं करावांगा। उन्हें आख्या ठीक है। जहांगीर को चंदू ने केस मुल खरीदिया गुरु अर्जन देव जी वाला, क्योंकि यह विरोधी सी, इस अपना बदला लेना चाहता। इसने जहांगीर वापस दिल्ली पहुँच गए, तो चंदू ने अगले दिन गुरु अर्जन देव जी नाल विचार की, महाराज तुसा मेरा अपमान किया, मैं जहांगीर का दीवान हाँ, मेरे को राजसी ताकत है, मैं तुहानू मना लवांगा, मना सकना, पर जे तुसी अपने आप मन जाओ तो अजे भी आप रसाई कर लीए। ਗੁਰੂ ਅਰਜਨ ਦੇਵ ਜੀ ਨੇ ਆਖਿਆ, ਚੰਦੂ ਜੋ ਬਚਨ ਇੱਕ ਵਾਰੀ ਹੋ ਗਿਆ ਉਹ ਦੁਬਾਰਾ ਨਹੀਂ ਉਹਨੂੰ ਪਰਤਿਆ ਜਾ ਸਕਦਾ, ਤੂੰ ਇਸ ਗੱਲ ਨੂੰ ਭੁੱਲ ਜਾ, ਰਿਸ਼ਤਾ ਹੋਰ ਵੀ ਕਿਤੇ ਹੋ ਸਕਦਾ। ਉਹਨੇ ਆਖਿਆ ਜੀ ਇਹ ਗੱਲ ਹੋਣੀ ਨਹੀਂ, ਮੈਂ ਮਨਾਵਾਂਗਾ ਤੁਹਾਨੂੰ, ਕੱਲ੍ਹ ਤੁਹਾਨੂੰ ਸਜ਼ਾ ਦੇਵਾਂਗੇ ਜੋ ਸਾਡਾ ਜੀ ਕਰੇਗਾ। ਸਤਿਗੁਰੂ ਆਖਿਆ ਇਸ ਗੱਲ ਦੀ ਤਾਂ ਪਰਵਾਹ ਹੀ ਨਹੀਂ ਨਾ ਕੋਈ। ਅਗਲੇ ਦਿਨ ਜੇਠ ਸੁਦੀ ਦੂਜ ਵਾਲੇ ਦਿਨ ਗੁਰੂ ਅਰਜਨ ਦੇਵ ਜੀ ਦੇ ਸੀਸ ਤੇ ਤੱਤੀ ਰੇਤਾ ਪਵਾਉਣੀ ਚੰਦੂ ਨੇ ਆਰੰਭ ਕੀਤੀ। ਸਾਰਾ ਦਿਨ ਇਸ ਤਰ੍ਹਾਂ ਹੋਇਆ, ਤਸੀਹੇ ਦਿੱਤੇ ਗਏ, ਸਜ਼ਾ ਦੇਣੀ ਸ਼ੁਰੂ ਕੀਤੀ, ਸਾਰਾ ਦਿਨ ਤੱਤੀ ਰੇਤ ਸੀਸ ਉੱਤੇ ਪਾਈ ਗਈ। ਸ਼ਾਮ ਨੂੰ ਚੰਦੂ ਲਾਲ ਆਇਆ, ਉਹਨਾਂ ਨੇ ਪੁੱਛਿਆ ਦੱਸੋ ਹੁਣ ਅੱਜ ਪਹਿਲਾ ਦਿਨ ਸੀ, ਕੱਲ੍ਹ ਦੀ ਸਜ਼ਾ ਹੋਰ ਇਸ ਤੋਂ ਵੱਡੀ ਹੈ, ਅਜੇ ਵੀ ਮੰਨ ਜਾਓ। ਸਤਿਗੁਰ ਆਖਿਆ ਚੰਦੂ ਇਹ ਕੁਛ ਨਹੀਂ ਹੋ ਸਕਦਾ, ਜੋ ਤੂੰ ਕਹਿ ਰਿਹਾ ਉਹ ਨਹੀਂ ਹੋਣਾ। ਸਤਿਗੁਰੂ ਆਪਣੀ ਰਜ਼ਾ ਦਾ ਮਾਲਕ ਆਪ ਹੁੰਦਾ, ਗੁਰੂ ਪਾਉਣ ਦੇ ਸਮਾਨ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਇਸੇ ਵਾਸਤੇ ਲਿਖਦੇ ਨੇ ਕਿ ਪਾਉਣ ਗੁਰੂ ਪਾਣੀ ਪਿਤਾ ਇਤਿਆਦਿਕ, ਗੁਰੂ ਜਿਹੜਾ ਹੈ ਉਹ ਪਾਉਣ ਦੇ ਸਮਾਨ ਹੈ। ਜਿਸ ਤਰ੍ਹਾਂ ਹਵਾ ਆਪਣੀ ਮਰਜ਼ੀ ਨਾਲ ਚੱਲਦੀ ਹੈ, ਜ਼ਿਆਦਾ ਚੱਲੇ ਘੱਟ ਚੱਲੇ ਨਾ ਚੱਲੇ, ਇਹ ਉਹ ਪਾਉਣ ਦੀ ਮਰਜ਼ੀ ਹੈ, ਹਵਾ ਦੀ ਮਰਜ਼ੀ ਹੈ। ਪਾਉਣ ਦਾ ਸੁਭਾਅ ਹੈ, ਵੱਧ ਚੱਲੇ ਘੱਟ ਚੱਲੇ ਆਪਣੀ ਦਲੀਲ ਨਾਲ ਰਜ਼ਾ ਨਾਲ ਚੱਲੇਗੀ, ਕਿਸੇ ਦੀ ਪਕੜ ਵਿੱਚ ਨਹੀਂ ਹੁੰਦੀ ਪਾਉਣ। ਇਸੇ ਤਰ੍ਹਾਂ ਹੀ ਗੁਰੂ ਹੈ, ਗੁਰੂ ਪਾਉਣ ਦਾ ਸਰੂਪ ਹੈ, ਰਜ਼ਾਲਕ ਹੈ, ਬੇਮੁਹਤਾਜ ਹੈ, ਤੇਰੀ ਸ਼ਰਤ ਨਹੀਂ ਮੰਨੀ ਜਾ ਸਕਦੀ ਔਰ ਬਚਨ ਤੋਂ ਫਿਰਿਆ ਨਹੀਂ ਜਾ ਸਕਦਾ। ਉਹਨਾਂ ਆਖਿਆ ਠੀਕ ਹੈ। ਜੇਠ ਸੁਦੀ ਤੀਜ ਵਾਲੇ ਦਿਨ ਚੰਦੂ ਲਾਲ ਨੇ ਲੋਕ ਗੱਡਾ ਦਿੱਤੀ, ਥੱਲੇ ਅੱਗ ਬਾਲਣੀ ਸ਼ੁਰੂ ਕਰਾ ਦਿੱਤੀ। ਗੁਰੂ ਅਰਜਨ ਦੇਵ ਜੀ ਨੂੰ ਆਖਿਆ ਜੀ ਬਹਿ ਜਾਓ ਤਵੀ ਦੇ ਉੱਤੇ, ਅੱਜ ਬਿਠਾਉਣਾ। ਅੱਜ ਗੁਰੂ ਅਰਜਨ ਦੇਵ ਜੀ ਨੇ ਅਰਦਾਸ ਕੀਤੀ ਅਕਾਲ ਪੁਰਖ ਅੱਗੇ, ਹੇ ਅਕਾਲ ਪੁਰਖ ਤੇਰਾ ਨਾਮ ਬਹੁਤ ਠੰਡਾ ਹੈ ਮੰਨਿਆ ਗਿਆ ਤੇ ਤੇਰਾ ਨਾਮ ਮੇਰੇ ਹਿਰਦੇ ਵਿੱਚ ਹੈ, ਮੈਂ ਲੋਹ 'ਤੇ ਬੈਠਣਾ ਅਤੇ ਤੇਰੇ ਨਾਮ ਦੇ ਆਸਰੇ ਬੈਠਣਾ। ਲੋਹ ਨੇ ਅੱਗ ਨੇ ਅਤੇ ਅੱਗ ਨੇ ਆਪਣਾ ਕੰਮ ਕਰਨਾ ਹੀ ਕਰਨਾ, ਪਰ ਤੇਰੇ ਨਾਮ ਦਾ ਮੈਨੂੰ ਠੰਡਕ ਮਿਲੇ, ਮੈਂ ਲੋਹ 'ਤੇ ਬੈਠਣ ਲੱਗੇ। ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਦੇ ਉੱਤੇ ਲੋਹ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਗਏ, ਅਡੋਲ ਬੈਠੇ ਰਹੇ ਅਤੇ ਥੱਲੇ ਅੱਗ ਦੇ ਲੰਬੂ ਬਲਦੇ ਰਹੇ। ਹੁਣ ਲਾਲ ਹੋਈ ਹੋਈ ਲੋਹ ਦੇ ਉੱਤੇ ਬੈਠਣਾ, ਇਹ ਉਹ ਹੀ ਬੈਠ ਸਕਦਾ ਕੋਈ ਮਹਾਨ ਪੁਰਸ਼ ਜਿਹਦੇ ਅੰਦਰ ਨਾਮ ਦੀ ਠੰਡਕ ਹੈ, ਜਿਹਦੇ ਅੰਦਰ ਬਰਦਾਸ਼ਤ ਸ਼ਕਤੀ ਬਹੁਤੀ ਹੈ। ਕਿਉਂਕਿ ਜਿੰਨੀ ਬਰਦਾਸ਼ਤ ਜ਼ਿਆਦਾ ਹੋਵੇ ਉਨਾ ਦੁੱਖ ਘੱਟ ਜਾਂਦਾ ਹੈ। ਗੁਰੂ ਸਾਡੇ ਗੁਰੂ ਸਾਹਿਬਾਂ ਦੇ ਅੰਦਰ ਬਰਦਾਸ਼ਤ ਸ਼ਕਤੀ ਬੇਅੰਤ ਹੈ, ਅਥਾਹ ਹੀ ਕੋਈ ਨਹੀਂ। ਲਾਲ ਲੋਹ ਹੈ, ਸਿਖਰ ਦੁਪਹਿਰ ਹੈ, ਸੂਰਜ ਆਪਣਾ ਪੂਰੇ ਜ਼ੋਰਾਂ 'ਤੇ ਹੈ। ਹੋਇਆ ਕਿ ਕਿਸੇ ਕਵੀ ਨੇ ਇਸ ਦੇ ਬਾਰੇ ਇਤਿਹਾਸ ਵਿੱਚ ਲਿਖੇ, ਕਹਿੰਦਾ ਜੇਠੀ ਸਿਖਰ ਦੁਪਹਿਰੇ ਸੂਰਜ ਅਗਨੀ ਬਾਣ ਚਲਾਉਂਦਾ ਤੱਕਿਆ, ਤਾਂਬੇ ਵਰਗੀ ਧਰਤੀ ਤੱਕੀ, ਅੰਬਰ ਅੱਗ ਵਸਾਉਂਦਾ ਤੱਕਿਆ, ਚਾਰੇ ਪਾਸੇ ਲੂ ਦਾ ਫਾਂਡਾ ਦੁਨੀਆਂ ਨੂੰ ਚੁਲਸਾਉਂਦਾ ਤੱਕਿਆ, ਧਰਤੀ ਦਾ ਹਰ ਜੀਵ ਜੰਤਰੂ ਰੋਂਦਾ ਤੇ ਕੁਰਲਾਉਂਦਾ ਤੱਕਿਆ, ਭਾਨੀ ਦੀ ਪਰ ਅੱਖ ਦਾ ਤਾਰਾ ਰੱਬੀ ਸ਼ੁਕਰ ਮਨਾਉਂਦਾ ਤੱਕਿਆ, ਦੁਨੀਆਂ ਵਾਲੇ ਰੋਂਦੇ ਤੱਕੇ ਪਰ ਉਹਨੂੰ ਮੁਸਕਾਉਂਦਾ ਤੱਕਿਆ। ਤੱਤੀ ਤਵੀ 'ਤੇ ਬਹਿ ਕੇ ਲਾਲ ਹੋਈ ਹੋਈ ਲੋਹ ਦੇ ਉੱਤੇ ਬੈਠੇ ਹੋਈ ਵੀ ਮੁਸਕਰਾ ਦੇਣਾ ਬੜਾ ਔਖਾ ਕੰਮ। ਹੋਇਆ ਕਿ ਕਿਸੇ ਨੇ ਜਾ ਕੇ ਆਖਿਆ, ਮੀਆਂ ਮੀਰ ਨੂੰ ਦੱਸਿਆ। ਉਸ ਜ਼ਮਾਨੇ ਵਿੱਚ ਇੱਕ ਇਸਲਾਮ ਧਰਮ ਦਾ ਪੀਰ ਉਸ ਇਲਾਕੇ ਵਿੱਚ ਮੰਨਿਆ ਗਿਆ, ਮੀਆਂ ਮੀਰ ਨਾਮ ਹੈ, ਜਿਹੜਾ ਗੁਰੂ ਅਰਜਨ ਦੇਵ ਜੀ ਦਾ ਬਹੁਤ ਹੀ ਸ਼ਰਧਾਲੂ ਸੀ ਔਰ ਗੁਰੂ ਅਰਜਨ ਦੇਵ ਜੀ ਇਹਦਾ ਬੜਾ ਹੀ ਸਤਿਕਾਰ ਕਰਦੇ ਸਨ। ਸਿੱਖ ਸਮਾਜ ਸਾਰੇ ਨੂੰ ਪਤਾ ਹੈ ਕਿ ਜਿਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਰੋਵਰ ਦੇ ਅੰਦਰ ਹਰਿਮੰਦਰ ਦੀ ਨੀਂਹ ਰੱਖੀ ਸੀ, ਉਸ ਦਿਨ ਪਹਿਲਾ ਨੀਂਹ ਪੱਥਰ ਮੀਆਂ ਮੀਰ ਤੋਂ ਰਖਾਇਆ ਸੀ। ਪਰ ਧਿਆਨ ਇਹ ਰੱਖਣਾ, ਉਸ ਦਿਨ ਕਈਆਂ ਸਿੱਖਾਂ ਨੇ ਗਲਿਆਣਤਾ ਕੀਤੀ ਭਈ ਮੁਸਲਮਾਨ ਕੋਲੋਂ ਨੀਂਹ ਪੱਥਰ ਰਖਾਇਆ, ਕਿਸੇ ਸਿੱਖ ਕੋਲੋਂ ਰਖਾਉਣਾ ਚਾਹੀਦਾ ਸੀ। ਕਈਆਂ ਨੇ ਇਹ ਗੱਲਾਂ ਕੀਤੀਆਂ ਪਰ ਕਹਿ ਨਹੀਂ ਸੁਣ ਸਕਦੇ ਗੁਰੂ ਨੂੰ। ਗੁਰੂ ਅਰਜਨ ਦੇਵ ਜੀ ਨੇ ਮੀਆਂ ਮੀਰ ਨੂੰ ਸਤਿਕਾਰ ਦਿੱਤਿਆ, ਮੀਆਂ ਮੀਰ ਤੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਾਇਆ ਗਿਆ। ਪਰ ਧਿਆਨ ਰੱਖਣਾ, ਜਿਸ ਵਕਤ ਮੀਆਂ ਮੀਰ ਨੂੰ ਪਤਾ ਲੱਗਾ, ਕਿਸੇ ਜਾ ਕੇ ਆਖਿਆ ਪੀਰ ਤਾਂ ਹੀ, ਕਿਉਂਕਿ ਸਤਿਗੁਰੂ ਜੀ ਤੱਤੀ ਲੋਹ ਤੇ ਬੈਠੇ ਸਨ, ਹਾਹਾਕਾਰ ਮੱਚ ਗਈ ਸਾਰੇ ਲਾਹੌਰ ਅੰਦਰ। ਕਹਿੰਦੇ ਨੇ ਲਾਲ ਤਵੀ ਤੇ ਬੈਠੇ ਸਤਿਗੁਰ, ਲਾਲ ਤਵੀ ਦੇ ਥੱਲੇ ਲੱਟ ਲੱਟ ਅੱਗ ਦੇ ਲੰਬੂ ਬਲਦੇ ਤੱਕੇ, ਉਸ ਤਵੀ ਤੇ ਬੈਠੇ ਸਤਿਗੁਰ ਭਾਣੇ ਅੰਦਰ ਚੱਲਦੇ ਤੱਕੇ, ਜੋ ਜੋ ਮਿਲੇ ਤਸੀਏ ਉਹ ਨਾਲ ਸਬਰ ਦੇ ਚੱਲਦੇ ਤੱਕੇ, ਪੱਥਰ ਜਿਗਰੇ ਮੋਮ ਦੇ ਵਾਂਗਰ ਢਲਦੇ ਤੱਕੇ, ਐਸਾ ਹੋਇਆ। ਕਹਿੰਦੇ ਨੇ ਸਤਿਗੁਰ ਨਾਨਕ ਪੰਜਵੇਂ ਜਾਮੇ ਅੰਦਰ ਦੁੱਖ ਉਠਾਉਂਦਾ ਤੱਕਿਆ, ਦੁਨੀਆ ਵਾਲੇ ਰੋਂਦੇ ਤੱਕੇ ਪਰ ਉਹਨੂੰ ਮੁਸਕਾਉਂਦਾ ਤੱਕਿਆ, ਅੱਗ ਦੇ ਪਾਂਬੜ ਅੰਦਰ ਬੈਠਾ ਜਾਂ ਪੀਰਾਂ ਦੇ ਪੀਰ ਨੂੰ ਤੱਕਿਆ। ਕਿਸੇ ਜਾ ਕੇ ਆਖਿਆ ਪੀਰ ਤਾਂ ਹੀ, ਪਿਆਰੇ ਗੁਰੂ ਜੀ ਕਸ਼ਟ ਉਠਾ ਰਹੇ ਨੇ, ਸਿਰ ਤੇ ਰੇਤ ਤੱਤੀ, ਥੱਲੇ ਲੋਹ ਤੱਤੀ, ਨਾਲ ਸਬਰ ਦੇ ਚੌਂਕੜਾ ਲਾ ਰਹੇ ਨੇ। ਜਿਸ ਵੇਲੇ ਮੀਆਂ ਮੀਰ ਨੂੰ ਪਤਾ ਲੱਗਾ ਤੇ ਉੱਠ ਕੇ ਤੁਰਿਆ ਉਸ ਹਵੇਲੀ ਵਿੱਚ ਜਿੱਥੇ ਕਿਸੇ ਨੂੰ ਜਾਣ ਦਾ ਹੁਕਮ ਨਹੀਂ ਸੀ, ਕੋਈ ਨਹੀਂ ਸੀ ਜਾ ਸਕਦਾ। ਹਾਲਾਂਕਿ ਗੁਰੂ ਅਰਜਨ ਦੇਵ ਜੀ ਦੇ ਨਾਲ ਪੰਜ ਸਿੱਖ ਗਏ ਸਨ, ਭਾਈ ਵਿਧੀਆ, ਭਾਈ ਪਿਰਾਣਾ, ਭਾਈ ਪਿਰਾਗਾ, ਇਤਿਆਦਕ ਭਾਈ ਲੰਗਾ, ਇਹ ਸਾਰੇ ਪੰਜ ਸਿੱਖ ਨਾਲ ਸਨ, ਪਰ ਕੋਈ ਉਸ ਹਵੇਲੀ ਦੇ ਅੰਦਰ ਨਹੀਂ ਸੀ ਜਾ ਸਕਦਾ। ਕੇਵਲ ਮੀਆਂ ਮੀਰ ਗਿਆ, ਕਿਉਂਕਿ ਇਹ ਇਸਲਾਮ ਧਰਮ ਵਿੱਚ ਬੜਾ ਉੱਚਾ ਦਰਜਾ ਸੀ ਇਹਦਾ, ਇਹਨੂੰ ਜਹਾਂਗੀਰ ਬਾਦਸ਼ਾਹ ਦੇ ਮਹਿਲਾਂ ਵਿੱਚ ਵੀ ਜਾਣਦਾ, ਜਦੋਂ ਜੀ ਕਰੇ ਜਾ ਸਕਦਾ ਸੀ, ਜਦੋਂ ਜੀ ਕਰੇ ਆ ਸਕਦਾ ਸੀ। ਇਸ ਵਾਸਤੇ ਮੀਆਂ ਮੀਰ ਨੂੰ ਕੋਈ ਰੋਕ ਨਾ ਸਕਿਆ, ਉਸ ਹਵੇਲੀ ਵਿੱਚ ਪਹੁੰਚਾ ਜਿਸ ਹਵੇਲੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਲੋਹ ਤੇ ਬਿਠਾਇਆ ਗਿਆ ਸੀ। ਜਿਸ ਵਕਤ ਜਾਂਦਿਆਂ ਵੇਖਿਆ ਤੇ ਕਿਆ ਵੇਖਿਆ, ਵੇਖਿਆ ਇਹ ਕਿ ਅੱਗ ਦੇ ਪਾਂਬੜ ਅੰਦਰ ਬੈਠਾ ਜਾਂ ਪੀਰਾਂ ਦੇ ਪੀਰ ਨੂੰ ਤੱਕਿਆ, ਅੱਗ ਬਗੂਲਾ ਗੁੱਸੇ ਅੰਦਰ ਉਦੋਂ ਮੀਆਂ ਮੀਰ ਨੂੰ ਤੱਕਿਆ, ਗੁੱਸੇ ਦੇ ਨਾਲ ਥਰ ਥਰ ਕੰਬਦਾ ਉਹਦੇ ਜਦੋਂ ਸਰੀਰ ਨੂੰ ਤੱਕਿਆ, ਤੇ ਕਹਿੰਦੇ ਨੇ ਮੀਆਂ ਮੀਰ ਨੂੰ ਰਮਜ ਅਲਾਹੀ ਰਮਜ ਨਾਲ ਸਮਝਾਉਂਦਾ ਤੱਕਿਆ, ਤੇ ਦੁਨੀਆਂ ਵਾਲੇ ਰੋਂਦੇ ਤੱਕੇ ਪਰ ਉਹਨੂੰ ਮੁਸਕਾਉਂਦਾ ਤੱਕਿਆ। ਮੀਆਂ ਮੀਰ ਨੇ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਲੋਹ ਤੇ ਸਰਦੀ ਤੇ ਬੈਠਿਆ ਦੇਖਿਆ ਤੇ ਉੱਚੀਆਂ ਬਾਹਾਂ ਕਰਕੇ ਪੁਕਾਰ ਕੀਤੀ, ਐ ਖੁਦਾਵੰਦ ਕਰੀਮ, ਏਡੇ ਏਡੇ ਮਹਾਂਪੁਰਸ਼ਾਂ ਦੇ ਉੱਤੇ ਐਸਾ ਜ਼ੁਲਮ, ਇਹ ਨਹੀਂ ਹੋਣਾ ਚਾਹੀਦਾ, ਇਹ ਅਨਰਥ ਹੈ, ਇਹ ਤੂੰ ਕੀ ਕਰ ਰਹੇ ਹੈ? ਹੇ ਖੁਦਾਵੰਦ, ਤੇਰੀ ਲੀਲਾ ਦਾ ਕੋਈ ਪਤਾ ਨਹੀਂ ਲੱਗਦਾ। ਮੀਆਂ ਮੀਰ ਨੇ ਕਹਿ ਦਿੱਤਾ ਖੁਦਾ ਨੂੰ ਮਿਹਣੇ ਮਾਰੇ। ਕਹਿੰਦਾ ਪਲ ਵਿੱਚ ਤਖਤ ਤੇ ਛਿਨ ਵਿੱਚ ਤਖਤਾ, ਲੱਖੋਂ ਕੱਖ ਬਣਾਵੇਂ ਤੂੰ, ਤਖਤ ਜਿਨ੍ਹਾਂ ਦਾ ਅਰਸ਼ੀ ਉੱਡਦਾ ਉਹਨਾਂ ਤੋਂ ਭੱਠ ਝੁਕਾਵੇਂ ਤੂੰ, ਮਖਮਲਾਂ ਤੇ ਬੈਠਣ ਵਾਲੇ ਲੋਹ ਉੱਤੇ ਬਿਠਾਵੇਂ ਤੂੰ, ਇੰਨੇ ਕਹਿਰ ਕਰੇ ਦਿਨੇ ਰਾਤੀ ਤੇ ਅਜੇ ਵੀ ਰੱਬ ਕਹਾਵੇਂ ਤੂੰ। ਰੱਬ ਨੂੰ ਮਿਹਣੇ ਮਾਰੇ ਮੀਆਂ ਮੀਰ ਨੇ, ਭਈ ਇਹ ਤੂੰ ਠੀਕ ਨਹੀਂ ਕੀਤਾ, ਇਹ ਜੋ ਕੁਛ ਹੋ ਰਿਹਾ ਇਹ ਠੀਕ ਨਹੀਂ। ਪਰ ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਸ ਵੇਲੇ ਮੀਆਂ ਮੀਰ ਨੇ ਆਖਿਆ ਮਹਾਰਾਜ ਜੇ ਤੁਸਾਂ ਨਹੀਂ ਕੁਛ ਕਰਨਾ ਤੇ ਦਾਸ ਨੂੰ ਹੁਕਮ ਕਰੋ, ਮੈਂ ਇਸ ਜ਼ੁਲਮ ਰਾਜ ਦਾ ਨਾਸ ਕਰ ਦਿਆਂ, ਮੈਂ ਦਿੱਲੀ ਤੇ ਲਾਹੌਰ ਦੀਆਂ ਟੱਕਰਾਂ ਲਵਾ ਦਿਆਂ। ਇੰਨੀ ਉੱਚਾ ਉਸਨੇ ਡੀਂਗ ਮਾਰੀ, ਮੀਆਂ ਮੀਰ ਕਹਿ ਰਿਹਾ। ਕਹਿੰਦਾ ਮਹਾਰਾਜ ਤੁਸੀਂ ਮੈਨੂੰ ਹੁਕਮ ਕਰੋ, ਮੈਂ ਇਸ ਜ਼ੁਲਮ ਰਾਜ ਦਾ ਨਾਸ ਕਰ ਦਿਆਂ। ਕਹਿੰਦੇ ਨੇ ਤੜਪ ਤੜਪ ਕੇ ਪੀਰ ਜੀ ਕਹਿਣ ਲੱਗੇ, ਨਜ਼ਰ ਕਰੋ ਤੇ ਰੰਗ ਦਿਖਾ ਦੇਵਾਂ, ਕੀ ਕਰਾਂ? ਕਹਿੰਦਾ ਮੈਂ ਚੰਦ ਸੂਰਜ ਨੂੰ ਪਕੜ ਕੇ ਖਾ ਜਾਵਾਂ, ਦਿੱਲੀ ਅਤੇ ਲਾਹੌਰ ਟਕਰਾ ਦੇਵਾਂ, ਫੂਕ ਮਾਰ ਕੇ ਦਿਆਂ ਉਡਾ ਪਰਬਤ, ਧਰਤੀ ਅਤੇ ਆਕਾਸ਼ ਉਲਟਾ ਦੇਵਾਂ, ਪੀ ਕੇ ਸੱਤੇ ਸਮੁੰਦਰ ਦਰਿਆ ਨਾਲੇ ਤੇ ਅੱਗ ਅੱਗ ਦੇ ਘਰ ਨੂੰ ਲਾ ਦੇਵਾਂ, ਮੈਨੂੰ ਹੁਕਮ ਕਰੋ ਇੱਕ ਵਾਰੀ। ਧਿਆਨ ਰੱਖਣਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਸ ਵੇਲੇ ਇਹ ਗੱਲਾਂ ਸੁਣੀਆਂ ਮੀਆਂ ਮੀਰ ਦੀਆਂ, ਬੇਨਤੀ ਸੁਣੀ ਤੇ ਥੋੜੇ ਜਿਹੇ ਮੁਸਕਰਾਏ, ਤੱਤੀ ਲੋਹ ਤੇ ਬੈਠਿਆਂ ਵੀ ਮੁਸਕਰਾਏ ਨੇ। ਕਹਿੰਦੇ ਨੇ ਮੀਆਂ ਮੀਰ, ਅੱਗੋਂ ਹੱਸ ਕੇ ਗੁਰੂ ਜੀ ਕਹਿਣ ਲੱਗੇ, ਹੁਕਮ ਪਿਆਰੇ ਦਾ ਪੀਰ ਪਰਤਾਈ ਦਾ ਨਹੀਂ, ਸਦਾ ਰਹੀਦਾ ਰੱਬ ਰਜਾ ਅੰਦਰ ਤੇ ਵਿੱਚ ਭਾਣੇ ਦੇ ਮੀਆਂ ਘਬਰਾਈ ਦਾ ਨਹੀਂ। ਸਾਈ ਹਿਰਦਾ ਫਕੀਰ ਦਾ ਅਡੋਲ ਚਾਹੀਦਾ, ਤੂੰ ਤੇ ਫਕੀਰ ਹੈ, ਫੱਕਰ ਹੈ, ਫੱਕਰ ਤੇ ਸੰਸਾਰ ਪੱਧਰ ਤੋਂ ਉੱਚਾ ਹੁੰਦਾ। ਸਾਈ ਹਿਰਦਾ ਫਕੀਰ ਦਾ ਅਡੋਲ ਚਾਹੀਦਾ, ਕੋਈ ਵਾਰੇ ਜਿੰਦ ਜਾਨ, ਕੋਈ ਕਰੇ ਅਪਮਾਨ, ਦੋਵਾਂ ਹਾਲਤਾਂ ਚੋਂ ਫਕਰ ਨਿਰੋਲ ਚਾਹੀਦਾ, ਕੋਈ ਉਸਤਤ ਗਾਏ, ਕੋਈ ਨਿੰਦਿਆ ਸੁਣਾਏ, ਸਹਿਣਾ ਫਕਰਾਂ ਨੂੰ ਬੋਲ ਤੇ ਕਬੋਲ ਚਾਹੀਦਾ, ਸਾਈ ਹਿਰਦਾ ਫਕੀਰ ਦਾ ਅਡੋਲ ਚਾਹੀਦਾ। ਸਤਿਗੁਰਾਂ ਸਮਝਾਇਆ, ਮੀਆਂ ਮੀਰ ਤੂੰ ਇੱਕ ਦਿਨ ਪੁੱਛਿਆ ਸੀ ਮੈਂ ਕਈ ਵਾਰ ਅਰਜ਼ ਕੀਤੀ ਆ ਕਿ ਮੀਆਂ ਮੀਰ ਨੇ ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਪੜ੍ਹਿਆ, ਉਹਦੇ ਵਿੱਚ ਆਇਆ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਇਸ ਤੁਕ ਦਾ, ਇਸ ਪੰਕਤੀ ਦਾ ਅਰਥ ਬੜਾ ਹੀ ਗਹਿਰਾ ਹੈ। ਐਸਾ ਹੋਣਾ ਚਾਹੀਦਾ ਗੁਰਸਿੱਖ ਕਿ ਦਰਸ਼ਨ ਦੇ ਵਾਸਤੇ ਆਪਣਾ ਤਨ ਸਰੀਰ ਕੱਟ ਕੱਟ ਕੇ ਤੇ ਅੱਗ ਵਿੱਚ ਸੁੱਟੀ ਜਾਏ, ਅੱਗ ਵਿੱਚ ਹੋਮ ਕਰ ਦੇਵੇ ਕੇਵਲ ਦਰਸ਼ਨ ਵਾਸਤੇ। ਇਸ ਸ਼ਬਦ ਦਾ ਹੈਡਿੰਗ ਜਿਹੜਾ ਹੈ, ਮੁੱਖ ਪੰਕਤੀ ਹੈ ਕਿ ਦਰਸ਼ਨ ਹਰ ਦੇਖਣ ਕਹਿ ਤਾਈ, ਦਰਸ਼ਨ ਵਾਸਤੇ ਆਪਣੇ ਸਰੀਰ ਨੂੰ ਕੱਟ ਕੱਟ ਕੇ ਅੱਗ ਵਿੱਚ ਸੁੱਟ ਦੇਣਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਸਿੱਖ ਦੀ ਹਾਲਤ ਹੋਣੀ ਚਾਹੀਦੀ। ਜਿਸ ਵੇਲੇ ਇਹ ਪੰਕਤੀ ਮੀਆਂ ਮੀਰ ਨੇ ਪੜ੍ਹੀ ਤੇ ਮੀਆਂ ਮੀਰ ਅੰਮ੍ਰਿਤਸਰ ਪਹੁੰਚਿਆ, ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਇਹ ਪੰਕਤੀ ਜੋ ਆਪ ਨੇ ਲਿਖੀ ਹੈ ਇਹ ਕਵਿਤਾ ਦਾ ਰੂਪ ਤੇ ਹੋ ਸਕਦੀ ਹੈ, ਪਰ ਜੇ ਕਿਤੇ ਇਹਦੇ ਤੇ ਚੱਲਣਾ ਪੈ ਜਾਏ ਕਿਸੇ ਨੂੰ ਤਾਂ ਬੜਾ ਮੁਸ਼ਕਲ ਹੈ। ਆਪਣੇ ਸਰੀਰ ਨੂੰ ਆਪੀ ਕੱਟ ਕੱਟ ਕੇ ਤੇ ਅੱਗ ਵਿੱਚ ਸੁੱਟ ਦੇਣਾ, ਇਹ ਕੌਣ ਕਰ ਸਕਦਾ? ਇਹਦਾ ਅਰਥ ਦੱਸੋ ਕੀ ਹੈ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਮੀਆਂ ਮੀਰ ਥੋੜਾ ਜਿਹਾ ਸਮਾਂ ਬਾਕੀ ਆ, ਇਹ ਸਮਾਂ ਨੇੜੇ ਆ ਗਿਆ, ਤੂੰ ਇਹ ਪੰਕਤੀ ਆਪਣਾ ਅਰਥ ਆਪ ਕਰੇਗੀ, ਤੂੰ ਦੇਖੇਗਾ ਆਪਣੀ ਅੱਖੀ, ਉਸ ਦਿਨ ਤੈਨੂੰ ਦੱਸਾਂਗੇ, ਅੱਜ ਨਹੀਂ ਕਰਨਾ ਅਰਥ ਇਹਦਾ। ਅੱਜ ਗੁਰੂ ਅਰਜਨ ਦੇਵ ਜੀ ਥੋੜੇ ਜਿਹੇ ਮੁਸਕਰਾਏ ਨੇ, ਮੀਆਂ ਮੀਰ ਤੂੰ ਇੱਕ ਦਿਨ ਪੰਕਤੀ ਦਾ ਅਰਥ ਪੁੱਛਿਆ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਅੱਜ ਉਹ ਪੰਕਤੀ ਆਪਣਾ ਅਰਥ ਆਪ ਕਰ ਰਹੀ ਹੈ, ਤੇ ਤੂੰ ਤੇ ਫਕੀਰ ਹੈ, ਫੱਕਰ ਹੈ, ਤੂੰ ਸੰਸਾਰ ਪੱਧਰ ਤੋਂ ਥੋੜਾ ਜਿਹਾ ਉੱਚਾ ਹੋ ਕੇ ਦੇਖ ਸੰਸਾਰ ਕੀ ਹੈ, ਇਹਦੀ ਅਸਲੀਅਤ ਦੇਖ। ਜਿਸ ਵਕਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣਾ ਅਸਲੀ ਰੂਪ ਮਹਾਮੀਰ ਮੀਆਂ ਮੀਰ ਨੂੰ ਦਿਖਾਇਆ ਤੇ ਐਸਾ ਦਰਸ਼ਨ, ਜਿਸ ਵੇਲੇ ਗੁਰੂ ਦਾ ਉਹ ਗੁਪਤ ਰੂਪ ਦੇਖਿਆ ਜਿਹਨੂੰ ਵਿਰਾਟ ਰੂਪ ਕਹਿੰਦੇ ਨੇ, ਜਿਹੜਾ ਕਣ ਕਣ ਵਿੱਚ ਵਿਆਪਕ ਹੈ। ਧਿਆਨ ਰੱਖਣਾ, ਸਤਿਗੁਰਾਂ ਨੇ ਗੁਰਬਾਣੀ ਵਿੱਚ ਅੰਕਿਤ ਕੀਤਾ ਹੈ ਕਿ ਗੁਰਦਾਤਾ ਸਮਰੱਥ ਗੁਰ, ਗੁਰ ਸਭ ਮੇਰਿਆ ਸਮਾਏ, ਗੁਰੂ ਹਰ ਥਾਂ ਤੇ ਪ੍ਰਗਟ ਹੋ ਜਾਂਦਾ। ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਜਗਨਨਾਥ ਦੇ ਪੁਰੀ ਵਿੱਚੋਂ ਚੱਲ ਕੇ ਉਸੇ ਵੇਲੇ ਹੀ ਦੁਰਯੋਧਨ ਦੀ ਸਭਾ ਵਿੱਚ ਉੱਥੇ ਦਰਸ਼ਨ ਹੋ ਗਿਆ ਸੀ ਜਿੱਥੇ ਦ੍ਰੋਪਦੀ ਦੇ ਉੱਤੇ ਅਤਿਆਚਾਰ ਹੋ ਰਿਹਾ ਸੀ, ਕਿਉਂਕਿ ਭਾਈ ਗੁਰਦਾਸ ਕਹਿੰਦੇ ਨੇ ਘਰ ਆਈ ਠਾਕਰ ਮਿਲੇ। ਇਹ ਵੱਖਰੀ ਗੱਲ ਹੈ ਵੀ ਕਿਹਾ ਜਾਂਦਾ ਜੀ ਉੱਥੇ ਸਾਰੀਆਂ ਦਾ ਢੇਰ ਲੱਗ ਗਿਆ, ਪਰ ਭਗਵਾਨ ਕ੍ਰਿਸ਼ਨ ਪ੍ਰਤੱਖ ਉੱਥੇ ਹਾਜ਼ਰ ਦਰਸ਼ਨ ਦਿੱਤੇ ਆਣ ਕੇ ਘਰ ਆਈ ਠਾਕਰ ਮਿਲੇ ਪੈਜ ਰਹੇ ਬੋਲੀ ਸ਼ਰਮਾਂਦੀ, ਭਗਵਾਨ ਕ੍ਰਿਸ਼ਨ ਉੱਥੇ ਪ੍ਰਗਟ ਹੋ ਗਏ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਭੈਣ ਨਾਨਕੀ ਦਾ ਫੁਲਕਾ ਪਕਾਉਂਦਿਆਂ ਮਦੀਨੇ ਵਿੱਚੋਂ ਆਣ ਕੇ ਤੇ ਉੱਥੇ ਪ੍ਰਗਟ ਹੋ ਗਏ ਸਨ ਸੁਲਤਾਨਪੁਰ ਵਿੱਚ। ਸਤਿਗੁਰੂ ਹਰ ਥਾਂ ਤੇ ਹੈ, ਕਣ ਕਣ ਵਿੱਚ ਹੈ, ਜਿੱਥੇ ਜੀ ਕਰੇ ਦਰਸ਼ਨ ਦਿੰਦੇ। ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਗੁਰ ਸਭ ਮੇਰੇ ਆ ਸਮਾਏ, ਪਰ ਇਹ ਉਹ ਰੂਪ ਹੈ ਜਿਸ ਰੂਪ ਨੂੰ ਮਥੁਰਾ ਭੱਟ ਕਹਿੰਦੇ ਨੇ, ਭਣ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਅਕਾਲ ਪੁਰਖ ਦਾ ਰੂਪ ਹੈ, ਉਹ ਅਕਾਲ ਪੁਰਖ ਦਾ ਰੂਪ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਮੀਆਂ ਮੀਰ ਦੇ ਸਾਹਮਣੇ ਜਿਸ ਵੇਲੇ ਦਰਸ਼ਨ ਮੀਆਂ ਮੀਰ ਨੇ ਕੀਤਾ ਤੇ ਮੀਆਂ ਮੀਰ ਨੇ ਹੱਥ ਜੋੜ ਦਿੱਤੇ, ਸਜਦਾ ਕਰ ਦਿੱਤਾ, ਮਹਾਰਾਜ ਤੂੰ ਇੱਥੇ ਵੀ ਹੈ, ਤੂੰ ਲੋਕ ਵਿੱਚ ਵੀ ਹੈ ਤੇ ਪਰਲੋਕ ਵਿੱਚ ਵੀ, ਤੂੰ ਤੇ ਹਰ ਥਾਂ ਤੇ ਵਿਆਪਕ ਹੈ, ਤੂੰ ਤੇ ਖੁਦਾ ਹੈ, ਤੈਨੂੰ ਇਹ ਅੱਗ ਕੁਛ ਨਹੀਂ ਕਰ ਸਕਦੀ, ਮੈਂ ਹੀ ਭੁੱਲ ਗਿਆ। ਸਜਦਾ ਕਰਕੇ ਮੀਆਂ ਮੀਰ ਵਾਪਸ ਚਲੇ ਗਏ ਤੇ ਸ਼ਾਮ ਪੈ ਗਈ, ਦਿਨ ਛਿਪਿਆ, ਚੰਦੂ ਲਾਲ ਆਇਆ ਸਤਿਗੁਰਾਂ ਨੂੰ ਅੱਜ ਦੋਹਾਂ ਡੋਲਿਆਂ ਤੋਂ ਫੜ ਕੇ, ਬਾਹਾਂ ਤੋਂ ਫੜ ਕੇ ਲੋਹ ਤੋਂ ਉਤਾਰਿਆ, ਵੱਖਰਾ ਬਿਠਾਇਆ ਗਿਆ। ਚੰਦੂ ਲਾਲ ਨੇ ਆਖਿਆ, ਮਹਾਰਾਜ ਅਜੇ ਵੀ ਮੇਰੀ ਗੱਲ ਪ੍ਰਵਾਨ ਕਰ ਲਓ, ਮੈਂ ਇਲਾਜ ਕਰ ਦਿਆਂਗਾ, ਸਰੀਰ ਬਚ ਰਹੇਗਾ, ਜ਼ਿੰਦਗੀ ਬਚ ਜਾਏਗੀ, ਮੈਂ ਸਭ ਕੁਛ ਕਰ ਦਿਆਂਗਾ। ਸਤਿਗੁਰ ਆਖਿਆ, ਚੰਦੂ ਉਹ ਸਮਾਂ ਲੰਘ ਗਿਆ ਤੇਰੀ ਗੱਲ ਵੰਡਣ ਦਾ, ਹੁਣ ਕੋਈ ਫਾਇਦਾ ਨਹੀਂ, ਇਸ ਵੇਲੇ ਕੋਈ ਲੋੜ ਨਹੀਂ ਮੈਂ ਸਮਝਦਾ ਸੰਸਾਰ ਦੀ, ਇਸ ਵਾਸਤੇ ਤੇਰੀ ਈਨ ਪ੍ਰਵਾਨ ਨਹੀਂ ਹੋ ਸਕਦੀ, ਤੂੰ ਹੋਰ ਜੋ ਕੁਛ ਕਰਨਾ ਕਰ। ਸਤਿਗੁਰ ਆਖਿਆ, ਇਹ ਤੇਰਾ ਬਚਨ ਜਿਹੜਾ ਤੂੰ ਵਾਰ ਵਾਰ ਕਹਿੰਦਾ ਨਹੀਂ ਮੰਨਿਆ ਜਾ ਸਕਦਾ। ਚੰਦੂ ਨੇ ਆਖਿਆ, ਜੀ ਫਿਰ ਕੱਲ੍ਹ ਵਾਲੀ ਸਜ਼ਾ ਇਸ ਤੋਂ ਸਖਤ ਹੈ, ਉਹ ਕੀ ਹੈ? ਚੰਦੂ ਨੇ ਆਖਿਆ, ਕੱਲ੍ਹ ਹੁਣ ਜਿਹੜਾ ਆਉਣ ਵਾਲਾ ਦਿਨ ਹੈ, ਮੈਂ ਗਊ ਦੇ ਕੱਚੇ ਚੰਮ ਵਿੱਚ ਸਿਲਵਾ ਕੇ ਧੁੱਪੇ ਰੱਖ ਦਿਆਂਗਾ ਸਾਰਾ ਦਿਨ, ਕੱਲ੍ਹ ਦੀ ਸਜ਼ਾ ਇਹ ਹੋਵੇਗੀ। ਸਤਿਗੁਰ ਆਖਿਆ, ਮੈਨੂੰ ਸਜ਼ਾ ਦਾ ਕੋਈ ਫਿਕਰ ਨਹੀਂ, ਕੇਵਲ ਇੱਕੋ ਹੀ ਗੱਲ ਹੈ ਕਿ ਇਸ ਤੋਂ ਪਹਿਲਾਂ ਮੈਂ ਰਾਵੀ ਵਿੱਚ ਇਸ਼ਨਾਨ ਕਰਨਾ ਚਾਹਾਂਗਾ। ਚੰਦੂ ਨੇ ਸੋਚਿਆ, ਸ਼ਾਇਦ ਇਸ਼ਨਾਨ ਕਰਨ ਤੋਂ ਕੋਈ ਗੱਲ ਬਦਲ ਜਾਏ, ਥੋੜ੍ਹਾ ਜਿਹਾ ਸੋਚਣ ਵਾਸਤੇ ਸਮਾਂ ਦੇ ਦਿਓ। ਚੰਦੂ ਨੇ ਇਜਾਜ਼ਤ ਦੇ ਦਿੱਤੀ ਰਾਵੀ ਵਿੱਚ ਇਸ਼ਨਾਨ ਕਰਨ ਦੀ। ਅਸਲੀ ਗੱਲ ਇਹ ਸੀ ਕਿ ਸਾਡੇ ਗੁਰੂ ਸਾਹਿਬਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੁਰਾਣੇ ਜ਼ਮਾਨੇ ਤੋਂ ਵੀ ਲੈ ਕੇ ਅੱਜ ਤੱਕ ਆਪਣੇ ਸਰੀਰ ਦੀ ਪਵਿੱਤਰਤਾ ਭੰਗ ਨਹੀਂ ਹੋਣ ਦਿੱਤੀ। ਸਰੀਰ ਨੂੰ ਪਵਿੱਤਰ ਰੱਖਣਾ, ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦਾ ਭਾਵ ਹੀ ਇਹ ਹੈ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪਵਿੱਤਰ ਹੋ ਕੇ ਨਾਮ ਜਪਿਆ ਜਾਏ ਅਤੇ ਬਾਣੀ ਪੜ੍ਹੀ ਜਾਵੇ। ਗੁਰਸਿੱਖ ਦਾ ਇਹ ਕਰਮ ਹੈ, ਸਰੀਰ ਨੂੰ ਪਵਿੱਤਰ ਕਰਨਾ ਪਹਿਲਾਂ। ਔਰ ਗੁਰੂ ਸਾਹਿਬਾਂ ਨੇ ਆਪਣੇ ਸਰੀਰ ਦੀ ਪਵਿੱਤਰ ਨੂੰ ਭੰਗ ਨਹੀਂ ਹੋਣ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਸੋਚਿਆ ਗਊ ਦਾ ਕੱਚਾ ਚੰਮ ਸਾਰੇ ਸੰਸਾਰ ਦੀ ਬਦਬੂਜ ਦੇ ਵਿੱਚ ਹੁੰਦੀ ਹੈ, ਉਹਦੇ ਵਿੱਚ ਮੜਿਆ ਜਾਣਾ, ਸਰੀਰ ਅਪਵਿੱਤਰ ਹੋ ਜਾਏਗਾ, ਇਹ ਨਹੀਂ ਹੋਣ ਦੇਣਾ। ਇਹਨੂੰ ਬਰਦਾਸ਼ਤ ਨਹੀਂ ਕੀਤਾ। ਗੁਰੂ ਅਰਜਨ ਦੇਵ ਜੀ ਨੇ ਆਖਿਆ ਮੈਂ ਪਹਿਲਾਂ ਇਸ਼ਨਾਨ ਕਰਾਂਗਾ। ਸਰੀਰ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਜਿਸ ਵੇਲੇ ਇਸ਼ਨਾਨ ਵਾਸਤੇ ਆਖਿਆ ਤੇ ਚੰਦੂ ਨੇ ਪ੍ਰਵਾਨਗੀ ਦੇ ਦਿੱਤੀ। ਜੇਠ ਸੁਦੀ ਚੌਥ ਵਾਲੇ ਦਿਨ ਸਵੇਰੇ ਦਿਨ ਚੜ੍ਹਦੇ ਨਾਲ ਹੀ ਪੰਜਾਂ ਸਿੱਖਾਂ ਨੂੰ ਹੁਕਮ ਹੋ ਗਿਆ ਕਿ ਤੁਸੀਂ ਗੁਰੂ ਸਾਹਿਬ ਨੂੰ ਰਾਵੀ 'ਤੇ ਲਿਜਾ ਸਕਦੇ ਹੋ। ਜਿਹੜੇ ਪੰਜ ਸਿੱਖ ਨਾਲ ਗਏ ਸਨ, ਜਾ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ, ਜਿਸ ਵੇਲੇ ਬੜੇ ਹੀ ਔਖੇ ਹੋਏ, ਦੁਖੀ ਹੋਏ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਸਰੀਰ ਤੱਤੀ ਲੋਹ 'ਤੇ ਬਹਿ ਕੇ ਤੁਰਨ ਦੇ ਲਾਇਕ ਨਹੀਂ ਸੀ ਉਸ ਵਕਤ। ਸਤਿਗੁਰਾਂ ਨੇ ਸਿੱਖਾਂ ਦੇ ਕੰਧਿਆਂ 'ਤੇ ਹੱਥ ਰੱਖ ਕੇ ਰਾਵੀ ਤੱਕ ਪਹੁੰਚੇ। ਜਿਸ ਵੇਲੇ ਰਾਵੀ 'ਤੇ ਪਹੁੰਚ ਕੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਮੈਨੂੰ ਥੋੜ੍ਹਾ ਜਿਹਾ ਜਿੱਥੇ ਚੁੱਭੀ ਲੱਗ ਜਾਵੇ ਉਹਨੇ ਪਾਣੀ ਵਿੱਚ ਖੜਾ ਕਰ ਦਿਓ। ਪੰਜਾਂ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਰਾਵੀ ਦੇ ਜਲ ਵਿੱਚ ਅੰਦਰ ਜਾ ਕੇ ਜਿੱਥੇ ਕਿ ਜੇ ਜਲ ਵਿੱਚ ਚੁੱਭੀ ਲੱਗ ਸਕੇ ਉੱਥੇ ਗੁਰੂ ਅਰਜਨ ਦੇਵ ਜੀ ਨੂੰ ਖੜਿਆ ਕੀਤਾ, ਲਓ ਜੀ ਕਰ ਲਓ ਇਸ਼ਨਾਨ। ਸਤਿਗੁਰ ਆਖਿਆ ਤੁਸੀਂ ਬਾਹਰ ਚਲੇ ਜਾਓ, ਮੈਂ ਇਸ਼ਨਾਨ ਆਪੇ ਕਰਾਂਗਾ। ਹੁਕਮ ਮੰਨਿਆ, ਪੰਜੇ ਸਿੱਖ ਰਾਵੀ ਤੋਂ ਬਾਹਰ ਖਲੋਤੇ। ਗੁਰੂ ਅਰਜਨ ਦੇਵ ਜੀ ਨੇ ਰਾਵੀ ਵਿੱਚ ਚੁੱਭੀ ਲਾਈ ਇਸ਼ਨਾਨ ਕਰਨ ਵਾਸਤੇ, ਪਰ ਦੁਬਾਰਾ ਦਰਸ਼ਨ ਨਹੀਂ ਹੋਇਆ। ਰਾਵੀ ਵਿੱਚ ਜਲ ਦੇ ਵਿੱਚ ਚੁੱਭੀ ਮਾਰ ਕੇ ਜਲ ਦਾ ਹੀ ਰੂਪ ਹੋ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ। ਇਤਿਹਾਸ ਹੈ, ਪੁਰਾਣੇ ਗ੍ਰੰਥਾਂ ਵਿੱਚ ਐਸਾ ਹੀ ਆਇਆ ਹੈ। ਅੱਜ ਕੱਲ੍ਹ ਦੇ ਕੁਛ ਵਿਦਵਾਨ ਇਹ ਕਹਿਣ ਲੱਗ ਪਏ ਨੇ ਕਿ ਗੁਰੂ ਅਰਜਨ ਦੇਵ ਜੀ ਦਾ ਉਸੇ ਸੰਸਕਾਰ ਅੰਤਮ ਸੰਸਕਾਰ ਕੀਤਾ ਗਿਆ, ਇਹ ਗੱਲ ਵੱਖਰੀ ਹੈ। ਹੋ ਸਕਦਾ ਉਹਨਾਂ ਨੇ ਕਿਤੇ ਪੜ੍ਹਿਆ ਹੋਵੇਗਾ, ਪਰ ਗੁਰੂ ਅਰਜਨ ਦੇਵ ਜੀ ਰਾਵੀ ਵਿੱਚ ਆਪਣੇ ਆਪ ਨੂੰ ਲੋਪ ਕੀਤਾ, ਦੁਬਾਰਾ ਦਰਸ਼ਨ ਨਹੀਂ ਹੋਏ। ਸਿੱਖਾਂ ਨੇ ਬਹੁਤ ਚਿਰ ਉਡੀਕਿਆ। ਜਿਸ ਵੇਲੇ ਗੁਰੂ ਅਰਜਨ ਦੇਵ ਜੀ ਦੁਬਾਰਾ ਦਰਸ਼ਨ ਨਹੀਂ ਦਿੱਤਾ, ਫਿਰ ਸਿੱਖ ਬੜੇ ਦੁਖੀ ਹਾਲਤ ਵਿੱਚ। ਉਸ ਵੇਲੇ ਜਿਹੜੀ ਉਹਨਾਂ ਪੰਜਾਂ ਸਿੱਖਾਂ ਦੀ ਹਾਲਤ ਹੈ ਉਹ ਇਸ ਤਰ੍ਹਾਂ ਹੈ ਕਿ ਗੁਰਬਾਣੀ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਤੋਂ ਬਗੈਰ ਗੁਰਸਿੱਖ ਦਾ ਜੀਵਨ ਜਿਹੜਾ, ਗੁਰਸਿੱਖ ਜੀਉ ਹੀ ਨਹੀਂ ਸਕਦਾ। ਗੁਰੂ ਰਾਮਦਾਸ ਜੀ ਕਹਿੰਦੇ ਨੇ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤੇ ਉਹ ਸਿੱਖ ਗੁਰਬਿਨ ਮਰ ਜਾਈ। ਅੱਜ ਐਸੀ ਹਾਲਤ ਇਹਨਾਂ ਪੰਜਾਂ ਸਿੱਖਾਂ ਦੀ ਹੈ। ਬੜੇ ਦੁਖੀ ਹੋ ਕੇ ਅੰਮ੍ਰਿਤਸਰ ਪਹੁੰਚੇ ਤੇ ਆਣ ਕੇ ਇਹਨਾਂ ਨੇ ਖਬਰ ਦਿੱਤੀ ਕਿ ਗੁਰੂ ਅਰਜਨ ਦੇਵ ਮਹਾਰਾਜ ਇਸ ਤਰੀਕੇ ਦਾ ਰਾਵੀ ਵਿੱਚ ਇਸ਼ਨਾਨ ਕਰਨ ਲੱਗਿਆਂ ਰਾਵੀ ਵਿੱਚ ਜਲ ਦਾ ਰੂਪ ਹੋ ਗਏ ਨੇ। ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਤੋਂ ਮੈਂ ਅਰਜ ਕਰ ਰਿਹਾ ਸਾਂ ਇਸ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਜੇਠ ਸੁਦੀ ਚੌਥ 1663 ਨੂੰ। ਤੋ ਅੱਜ ਤੱਕ ਉਸ ਥਾਂ 'ਤੇ ਰਾਵੀ ਦੇ ਕਿਨਾਰੇ 'ਤੇ ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਦਾ ਦੇਹਰਾ, ਉਹ ਧਰਮ ਅਸਥਾਨ ਬਣਿਆ ਹੋਇਆ। ਸਾਲ ਦੇ ਸਾਲ ਸਿੱਖ ਸੰਗਤਾਂ ਜਾਂਦੀਆਂ ਨੇ, ਦਰਸ਼ਨ ਕਰਨ ਜਾਂਦੇ ਨੇ ਅਤੇ ਉੱਥੇ ਮੇਲੇ ਲੱਗਦੇ ਨੇ। ਪਰ ਮੈਂ ਅਰਜ ਇਹ ਕਰਨੀ ਹੈ ਕਿ ਇਹ ਗੁਰੂ ਅਰਜਨ ਦੀ ਜੋ ਜ਼ਿੰਦਗੀ ਹੈ, ਜੋ ਉਹਨਾਂ ਦਾ ਜੀਵਨ ਹੈ, ਗੁਰਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਅਕਾਲ ਪੁਰਖ ਦਾ ਰੂਪ ਮੰਨਿਆ। ਔਰ ਅਕਾਲ ਪੁਰਖ ਹੀ ਐਸੇ ਤਸੀਹੇ ਚੱਲ ਸਕਦਾ, ਕੋਈ ਮਨੁੱਖ ਹੁੰਦਾ ਤੇ ਤੱਤੀ ਲੋਹ ਦੇ ਉੱਤੇ ਬਹਿ ਨਹੀਂ ਸਕਦਾ। ਇਸ ਵਾਸਤੇ ਹੀ ਮਥੁਰਾ ਭੱਟ ਕਹਿੰਦੇ ਨੇ ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਜੀ ਮਹਾਰਾਜ ਹਰੀ ਦਾ ਰੂਪ ਸਨ, ਪਰ ਸੰਸਾਰ ਵਿੱਚ ਇਹ ਪਹਿਲੀ ਸ਼ਹੀਦੀ ਹੈ ਗੁਰੂ ਸਾਹਿਬਾਂ ਦੀ। ਸਿੱਖ ਸਮਾਜ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਹ ਦੱਸ ਦਿੱਤਾ ਕਿ ਆਪਣੇ ਬਚਨ 'ਤੇ ਕਾਇਮ ਕਿਸ ਤਰ੍ਹਾਂ ਰਹਿਣਾ ਚਾਹੀਦਾ, ਆਪਣੇ ਬਚਨ ਤੋਂ ਨਹੀਂ ਫਿਰਨਾ ਚਾਹੀਦਾ। ਗੁਰਸਿੱਖ ਨੂੰ ਗੁਰਬਾਣੀ ਵਿੱਚ ਆਇਆ ਵੀ ਹੈ, ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ, ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ, ਅੰਦਰੋਂ ਥੋਥਾ ਕੂੜਿਆਰ, ਕੂੜੀ ਸਭ ਖੱਚਾ। ਜਿਹੜਾ ਮਨੁੱਖ, ਜਿਹੜਾ ਗੁਰਸਿੱਖ ਬਚਨ ਕਰਕੇ ਕੋਈ ਫਿਰ ਜਾਂਦਾ, ਉਹ ਕੱਚਾ ਮੰਨਿਆ ਗੁਰਬਾਣੀ ਨੇ। ਇਹ ਵੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਗੁਰਬਾਣੀ ਵਿੱਚ। ਤੋਂ ਮੈਂ ਅਰਜ਼ ਕੀਤਾ ਸੀ ਗੁਰੂ ਸਾਹਿਬਾਂ ਦੀ, ਸਮੇਂ ਸਮੇਂ ਅੰਦਰ ਜਿਨ੍ਹਾਂ ਨੇ ਵਿਰੋਧਤਾ ਕੀਤੀ ਹੈ, ਕਿਉਂਕਿ ਹਰ ਸਮੇਂ ਅੰਦਰ ਗੁਰੂ ਸਾਹਿਬਾਂ ਦਾ ਇੱਕ ਵੱਖਰਾ ਹਸਤੀ ਹੈ, ਉਹਨਾਂ ਦਾ ਸਨਮਾਨ ਸਤਿਕਾਰ ਹੋਰ ਹੈ, ਪਰ ਜਿਹੜੇ ਇਹਨਾਂ ਦੇ ਵਿਰੋਧੀ ਨੇ ਉਹਨਾਂ ਦੀ ਵਿਚਾਰ ਹੋਰ ਹੈ। ਹਰ ਸਮੇਂ ਅੰਦਰ ਵਿਰੋਧੀ ਤੱਤ ਆਏ ਨੇ, ਤ੍ਰੇਤਾ ਵਿੱਚ ਵੀ ਆਏ, ਇੱਕ ਪਾਸੇ ਭਗਵਾਨ ਰਾਮ ਹੈ, ਦੂਸਰੇ ਪਾਸੇ ਰਾਵਣ ਹੈ, ਅਨੇਕ ਲੜਾਈਆਂ ਲੜਨੀਆਂ ਪਈਆਂ, ਔਰ ਉਹਨਾਂ ਵਿੱਚ ਕੋਈ ਮੁਸਲਮਾਨ ਨਹੀਂ ਸੀ, ਸਾਰੇ ਹਿੰਦੂ ਸਨ। ਜਿਸ ਵਕਤ ਦੁਆਪਰ ਯੁੱਗ ਆਇਆ, ਦੁਆਪਰ ਯੁੱਗ ਵਿੱਚ ਭਗਵਾਨ ਕ੍ਰਿਸ਼ਨ ਨੇ ਕੋਈ ਤਕਰੀਬਨ 35-36 ਜੰਗ ਕੀਤੇ ਨੇ, ਗਿਣੇ ਜਾਂਦੇ ਨੇ 17 ਤੇ ਜਰਾ ਸੰਧ ਵਾਲੀ ਹੋਏ, ਪਰ ਇਹਨਾਂ ਵਿੱਚ ਮੁਸਲਮਾਨ ਇੱਕ ਵੀ ਨਹੀਂ ਸੀ, ਸਾਰੇ ਵਿਰੋਧੀ ਸਨ ਕੇਵਲ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਨੂੰ ਲੋਕਾਂ ਨੇ ਭੂਤਨਾ, ਬੇਤਾਲਾ ਤੇ ਕੁਰਾਈਆ ਆਖਿਆ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਪਰ ਇਹ ਕਿਸੇ ਨਹੀਂ ਸਮਝਿਆ ਕਿ ਭਇਆ ਦੀਵਾਨਾ ਸਾਹਾਕਾ ਨਾਨਕ ਬੌਰਾਨਾ। ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਦੇ ਵਿਰੋਧੀ ਘਰ ਵਿੱਚੋਂ ਪਿਰਥੀਆ ਹੋਇਆ, ਤੇ ਚੰਦੂ ਲਾਲ ਦੇ ਸਿਰ ਤੇ ਇਹ ਸਾਰੀ ਜ਼ਿੰਮੇਵਾਰੀ ਚੰਦੂ ਦੇ ਸਿਰ ਤੇ ਆਈ ਗੁਰੂ ਨਾਨਕ ਦੀ ਸ਼ਹੀਦੀ ਦੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਜੋ ਹੋਈ ਹੈ, ਇਹ ਚੰਦੂ ਲਾਲ ਦੇ ਸਾਰਾ ਇਸਨੇ ਆਪਣੇ ਤੇ ਲੈ ਲਿਆ, ਭਾਵੇਂ ਜਹਾਂਗੀਰ ਦੇ ਹੁਕਮ ਨਾਲ ਹੀ ਹੋਇਆ। ਤੋ ਮੈਂ ਅਰਜ਼ ਕਰ ਰਿਹਾ ਸਾਂ, ਵਿਰੋਧੀਆਂ ਦੀ ਜੋ ਹਾਲਤ ਹੈ, ਇਹਨਾਂ ਨੂੰ ਗੁਰਬਾਣੀ ਵਿੱਚ ਬੇਮੁੱਖ ਮੰਨਿਆ, ਕਈ ਬਚਨ ਕੀਤੇ ਗਏ ਨੇ ਇਹਨਾਂ ਦੇ ਬਾਰੇ, ਜੋ ਚੰਦੂ ਦੀ ਹਾਲਤ ਦੁਬਾਰਾ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ। ਉਸ ਤੋਂ ਇਲਾਵਾ ਕੀ ਹੋਇਆ ਕਿ ਜਿਸ ਵਕਤ ਸਿੱਖਾਂ ਨੇ ਆਣ ਕੇ ਲਾਹੌਰ ਵਿੱਚ ਦੱਸਿਆ, ਤੇ ਅਗਲੇ ਦਿਨ ਗੁਰਗੱਦੀ ਤੇ ਬਿਠਾਲਣਾ ਸੀ, ਮਾਲਕ ਬਣਨਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਤੇ ਭਾਈ ਕਾਨ ਸਿੰਘ ਨਾਭਾ ਤੇ ਕੋਸ਼ ਵਿੱਚ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਗੁਰਗੱਦੀ ਦੇ ਵਾਰਸ ਬਣਾ ਕੇ ਗਏ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਉਸ ਦਿਨ ਗੁਰੂ ਅਰਜਨ ਦੇਵ ਜੀ ਜਿਸ ਦਿਨ ਲਾਹੌਰ ਨੂੰ ਤੁਰੇ ਸਨ, ਉਸ ਦਿਨ ਦੋ ਹਾੜ ਸੀ। ਦੋ ਹਾੜ ਵਾਲੇ ਦਿਨ ਗੁਰਗੱਦੀ ਤੇ ਬਿਠਾ ਕੇ ਸਾਰੇ ਸੌਂਪ ਕੇ ਜ਼ਿੰਮੇਵਾਰੀ ਫਿਰ ਗੁਰੂ ਅਰਜਨ ਦੇਵ ਜੀ ਲਾਹੌਰ ਪਹੁੰਚੇ। ਪਰ ਉਸ ਤੋਂ ਬਾਅਦ ਸਿੱਖ ਸਮਾਜ ਦੀ ਕੁਛ ਐਸੇ ਲਿਖਤਾਂ ਆਈਆਂ ਨੇ ਕਿ ਜਦੋਂ ਸਿੱਖਾਂ ਨੇ ਆਣ ਕੇ ਦੱਸਿਆ, ਤੇ ਅਗਲੇ ਦਿਨ ਗੁਰਗੱਦੀ ਤੇ ਬਿਰਾਜਮਾਨ ਹੋਣ ਦੀ ਸਹਿਲੀ ਟੋਪੀ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਇਹ ਅਰਪਿਤ ਕਰਨੀ ਸੀ ਸੰਗਤ ਵੱਲੋਂ, ਤੇ ਇਹ ਤਿਆਰੀ ਹੋਈ, ਇੱਕ ਸਭਾ ਹੋਈ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਹੋਣ ਤੋਂ ਬਾਅਦ। ਉਹਦੇ ਵਿੱਚ, ਉਸ ਸਭਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਹਿਲੀ ਟੋਪੀ ਪਹਿਨਾਉਣ ਦਾ ਰਿਵਾਜ਼ ਸੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ। ਸਹਿਲੀ ਟੋਪੀ ਤੋਂ ਭਾਵ ਹੁੰਦਾ ਇੱਕ ਰੇਸ਼ਮੀ ਕੱਪੜਾ ਸਿਰ 'ਤੇ ਰੱਖ ਕੇ, ਅਤੇ ਉੱਤੇ ਇੱਕ ਰੱਸੇ ਵਾਂਗ ਬਣਿਆ ਹੋਇਆ ਰੇਸ਼ਮੀ ਕੱਪੜਾ ਸਿਰ 'ਤੇ ਰੱਖ ਦੇਣਾ, ਜਿਸ ਤਰ੍ਹਾਂ ਸ਼ੇਖ ਲੋਕ ਰੱਖਦੇ ਨੇ। ਮੁਸਲਮਾਨਾਂ ਵਿੱਚ ਵੀ ਇਹ ਸਹਿਲੀ ਟੋਪੀ ਦਾ ਰਿਵਾਜ਼ ਇਹ ਚੱਲਿਆ ਆ ਰਿਹਾ ਸੀ। ਜਿਸ ਵੇਲੇ ਇਹ ਸਹਿਲੀ ਟੋਪੀ ਲਿਆਂਦੀ ਗਈ ਸੰਗਤ ਵਿੱਚ, ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕੀਤਾ ਕਿ ਇਹ ਸਹਿਲੀ ਟੋਪੀ ਹੁਣ ਤੋਸ਼ੇ ਖਾਨੇ ਵਿੱਚ ਰੱਖ ਦਿਓ, ਹੁਣ ਤਲਵਾਰ ਦਾ ਸਮਾਂ ਹੈ, ਤਲਵਾਰ ਲਿਆਓ, ਤਲਵਾਰ ਪਹਿਨਣੀ ਆ। ਅੱਜ ਹੁਕਮ ਸੀ ਗੁਰੂ ਕਾ, ਹੁਕਮ ਮੰਨਿਆ ਗਿਆ, ਅਤੇ ਤਲਵਾਰ ਪਹਿਨਾਉਣੀ ਸੀ। ਬਾਬਾ ਬੁੱਢਾ ਜੀ ਨੇ, ਸਨਮਾਨ ਉਹਨਾਂ ਨੂੰ ਮਿਲਿਆ। ਤਲਵਾਰ ਆਈ, ਜਿਸ ਵੇਲੇ ਗਾਤਰੇ ਪਹਿਨਾਉਣ ਲੱਗੇ, ਅਤੇ ਤਲਵਾਰ ਸੱਜੇ ਪਾਸੇ ਇੱਧਰ, ਕਿਉਂਕਿ ਇਸ ਤੋਂ ਪਹਿਲਾਂ ਸਿੱਖ ਸਮਾਜ ਵਿੱਚ ਅਜੇ ਤਲਵਾਰ ਆਈ ਨਹੀਂ ਸੀ। ਅਤੇ ਬਾਬਾ ਬੁੱਢਾ ਜੀ ਭਗਤ ਸਨ, ਇੱਕ ਨੰਬਰ ਦੇ ਸੰਤ ਸਨ, ਮਹਾਨ ਸੰਤ ਸਨ ਆਪਣੇ ਜਵਾਨੇ ਵਿੱਚ। ਉਹਨਾਂ ਨੂੰ ਪਤਾ ਨਹੀਂ ਸੀ ਤਲਵਾਰ ਪਾਉਣੀ ਕਿਹੜੇ ਪਾਸੇ ਹੈ, ਸੱਜੇ ਪਾਸੇ ਇੱਧਰ। ਜਿਸ ਵੇਲੇ ਤਲਵਾਰ ਪਾਈ, ਤੇ ਸਭਾ ਵਿੱਚੋਂ ਕਿਸੇ ਨੇ ਆਖਿਆ, ਬਾਬਾ ਜੀ ਤਲਵਾਰ ਇੱਧਰ ਚਾਹੀਦੀ ਹੈ ਤਾਂ ਕਿ ਸੱਜੇ ਹੱਥ ਨਾਲ ਖਿੱਚੀ ਜਾ ਸਕੇ, ਖੱਬੇ ਪਾਸੇ ਹੁੰਦੀ। ਬਾਬਾ ਜੀ ਕਹਿੰਦੇ ਨੇ ਅੱਛਾ ਚਲੋ ਫਿਰ ਬਦਲ ਦਿੰਦੇ ਹਾਂ। ਬਾਬਾ ਜੀ ਜਿਸ ਵੇਲੇ ਬਦਲਣ ਲੱਗ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਨਾ ਕਰੋ, ਹੁਣ ਬਦਲਣੀ ਨਹੀਂ, ਇੱਕ ਹੋਰ ਲੈ। ਇੱਕ ਤਲਵਾਰ ਹੋਰ ਲਿਆਂਦੀ ਜੀ, ਉਹ ਦੂਸਰੇ ਪਾਸੇ ਸਜਾਈ ਗਈ, ਦੋ ਤਲਵਾਰਾਂ ਪਾਈਆਂ ਗਈਆਂ। ਇਸ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕੀਤਾ, ਇੱਕ ਤਲਵਾਰ ਮੀਰੀ ਦੀ, ਇੱਕ ਪੀਰੀ ਦੀ, ਦੋ ਤਲਵਾਰਾਂ ਪਹਿਨੀਆਂ ਗੁਰੂ ਹਰਗੋਬਿੰਦ ਸਾਹਿਬ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਕਤੀ ਅਤੇ ਭਗਤੀ ਨੂੰ ਗੁਰੂ ਘਰ ਵਿੱਚ ਪਹਿਲਾਂ ਕਾਇਮ ਕੀਤਾ ਹੈ। ਉਹਨਾਂ ਨੇ ਵੇਖਿਆ ਕਿ ਨਿਰੀ ਭਗਤੀ ਜਿਹੜੀ ਹੈ ਇਹ ਵੀ ਕੰਮ ਨਹੀਂ ਆਉਂਦੀ ਅਤੇ ਨਿਰੀ ਸ਼ਕਤੀ ਵੀ ਕੰਮ ਨਹੀਂ ਆਉਂਦੀ। ਸੋ ਇਸ ਵਾਸਤੇ ਭਗਤੀ ਅਤੇ ਸ਼ਕਤੀ ਦੋਵੇਂ ਇਕੱਠੀਆਂ ਕੀਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਅਤੇ ਉਹਨਾਂ ਨੂੰ ਜਿਸ ਵਕਤ ਗੁਰਗੱਦੀ ਦੇ ਵਾਰਸ ਬਣੇ ਔਰ ਪ੍ਰਚਾਰ ਆਰੰਭ ਕੀਤਾ, ਸੂਰਮੇ ਰੱਖ ਦਿੱਤੇ, ਸਿੱਖਾਂ ਨੂੰ ਸ਼ਸਤਰ ਵਿੱਦਿਆ ਸਿਖਾਈ। ਜਿਸ ਵੇ ਐਸਾ ਚੰਦੂ ਨੇ ਸੁਣਿਆ ਅਤੇ ਉਹਨੂੰ ਫਿਕਰ ਪੈ ਗਿਆ ਵੀ ਹੁਣ ਕੀ ਬਣੇਗਾ, ਕਿਤੇ ਮੇਰੇ ਤੋਂ ਬਦਲਾ ਨਾ ਲਿਆ ਜਾਏ, ਕਿਤੇ ਮਰਵਾ ਨਾ ਦੇਣ। ਇਹ ਜਹਾਂਗੀਰ ਨੂੰ ਸਿਖਾਇਆ ਕਿ ਗੁਰੂ ਹਰਗੋਬਿੰਦ ਸਾਹਿਬ ਉੱਭਰ ਰਹੇ ਨੇ, ਉਹ ਤੁਹਾਡੇ ਸਾਹਮਣੇ ਆਉਣਗੇ, ਇਹਨਾਂ ਦੀ ਇਲਾਜ ਕਰ ਲਓ। ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕੀਤਾ, 6 ਮਹੀਨੇ ਰਹੇ ਉੱਥੇ। ਪਰ ਜਿਸ ਵਕਤ ਉੱਥੋਂ ਰਿਹਾਅ ਹੋ ਕੇ ਜਹਾਂਗੀਰ ਨੇ ਦਿੱਲੀ ਮੰਗਾਇਆ ਅਤੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਗਲ ਵਿੱਚ ਮਾਲਾ ਪਈ ਹੋਈ ਵੇਖੀ, ਉਹ ਸੀ ਰਸੈਣਾ ਦੀ ਮਾਲਾ, ਬੜੀ ਸੁੰਦਰ ਸੀ। ਜਹਾਂਗੀਰ ਨੇ ਆਖਿਆ ਜੀ ਇੱਕ ਮਣਕਾ ਮੈਨੂੰ ਦੇ ਦਿਓ ਅਤੇ ਮੈਂ ਯਾਦ ਕਰਦਾ ਰਹਾਂਗਾ ਤੁਹਾਨੂੰ। ਧਿਆਨ ਰੱਖਣਾ, ਜਿਸ ਜਹਾਂਗੀਰ ਨੇ ਉੱਥੇ ਉਹ ਆਰਡਰ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ, ਸ਼ਰਤਾਂ ਲਾਈਆਂ ਸਨ, ਡੰਨ ਲਾਇਆ ਸੀ, ਉਹੋ ਹੀ ਜਹਾਂਗੀਰ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੇਵਕ ਬਣ ਰਿਹਾ। ਕਹਿੰਦਾ ਜੀ ਇੱਕ ਮਾਲਾ ਦਾ ਮਣਕਾ ਦੇ ਦਿਓ। ਸਤਿਗੁਰੂ ਆਖਿਆ ਇੱਕ ਮਣਕਾ ਨਾ ਲੈ, ਗੁਰੂ ਅਰਜਨ ਦੇਵ ਜੀ ਦੀ ਮਾਲਾ 108 ਮਣਕੇ ਦੀ ਤੇਰੇ ਚੰਦੂ ਲਾਲ ਦੀਵਾਨ ਦੇ ਕੋਲ ਪਈ ਆ, ਉਹ ਮੰਗਾ ਲੈ। ਚੰਦੂ ਨੂੰ ਪੁੱਛਿਆ, ਵਿੱਚੇ ਹੀ ਬੈਠਾ ਸੀ, ਉਹ ਮੁੱਕਰ ਗਿਆ। ਕਹਿੰਦੇ ਜੀ ਝੂਠ ਬੋਲਦੇ। ਸਤਿਗੁਰੂ ਆਖਿਆ ਆਪਣੇ ਨੌਕਰ ਭੇਜ ਕੇ ਇਹਦੇ ਘਰ ਪਈ ਆ, ਮੰਗਾਓ, ਹੁਣੇ ਆ ਜਾਏਗੀ। ਜਿਸ ਵੇਲੇ ਨੌਕਰ ਭੇਜਦੇ ਸੰਦੂਕ ਵਿੱਚੋਂ ਮਾਲਾ ਨਿਕਲ ਆਈ ਅਤੇ ਜਿਸ ਵੇਲੇ ਇੰਨਾ ਝੂਠ ਪ੍ਰਗਟ ਹੋਇਆ ਇਹਦਾ, ਅਤੇ ਜਹਾਂਗੀਰ ਨੇ ਆਖਿਆ ਵੀ ਇਹ ਤੁਹਾਡਾ ਚੋਰ ਹੈ। ਉਹਦੇ 'ਤੇ ਬੜਾ ਕੋਪ ਹੋਇਆ ਜਹਾਂਗੀਰ, ਗੁੱਸੇ ਵਿੱਚ ਆ ਕੇ ਚੰਦੂ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਵਾਲੇ ਕਰ ਦਿੱਤਾ। ਜਿਸ ਵੇਲੇ ਕੀਤਾ ਅਤੇ ਵਿਧੀ ਚੰਦ ਨਾਲ ਸੀ ਅਨ ਫੜ ਕੇ ਚੰਦੂ ਨੂੰ ਸਟੇਜ ਤੋਂ ਲਾਹ ਕੇ ਅਤੇ ਮੁਸ਼ਕਾਂ ਬੰਨ ਲਈਆਂ ਅਤੇ ਨੱਥ ਪਾ ਲਈ, ਦਿੱਲੀ ਦੀ ਗਲੀ ਗਲੀ ਵਿੱਚ ਫੇਰਿਆ, ਇੱਥੋਂ ਤੁਰੇ ਪੰਜਾਬ ਨੂੰ। ਅਤੇ ਹੁਕਮ ਇਹ ਸੀ ਕਿ ਜਿਹੜਾ ਚੰਦੂ ਨੂੰ 5 ਜੁੱਤੀਆਂ ਮਾਰੇ ਸਿੱਖ, ਉਹ ਗੁਰੂ ਨਾਨਕ ਦਾ ਸਿੱਖ ਹੈ। ਚੰਦੂ ਨੂੰ ਫਿਰ ਜੁੱਤੀਆਂ ਪੈਣ ਲੱਗੀਆਂ, ਅੰਮ੍ਰਿਤਸਰ ਲਿਆਂਦਾ ਗਿਆ, ਇੱਥੇ ਜਲੂਸ ਕੱਢੇ ਗਏ ਇਹਦੇ, ਫਿਰ ਲਾਹੌਰ ਲੈ ਕੇ ਗਏ। ਲਾਹੌਰ ਦੇ ਗਲੀ ਗਲੀ ਵਿੱਚ ਚੰਦੂ ਨੂੰ ਫੇਰਿਆ, ਨੱਥ ਨਕੇਲ ਪਾਈ ਹੋਈ ਹੈ। ਜਿਸ ਵੇਲੇ ਅੰਤਿਮ ਇੱਕ ਦਿਨ ਫਿਰਦਿਆਂ ਫਿਰਦਿਆਂ ਉੱਥੇ ਆਏ ਜਿੱਥੇ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਸਨ, ਜਿਸ ਭੜਪੂੰਜੇ ਕੋਲੋਂ ਕੜਛਾ ਲੈ ਕੇ ਉਹ ਰੇਤ ਪੁਆਈ ਸੀ ਨਾ ਚੰਦੂ ਨੇ, ਉਸ ਭੜਪੂੰਜੇ ਦੀ ਦੁਕਾਨ ਦੇ ਅੱਗੇ ਆ ਗਏ। ਆ ਕੇ ਉਸ ਭੜਪੂੰਜੇ ਨੇ ਵੇਖਿਆ ਚੰਦੂ ਨੂੰ ਬਾਂਦਰ ਬਣਿਆ ਹੋਇਆ, ਇਸ ਨੂੰ ਫਿਰ ਗੁੱਸਾ ਆ ਗਿਆ ਅਤੇ ਗੁਰੂ ਅਰਜਨ ਦੇਵ ਜੀ ਯਾਦ ਆ ਗਏ। ਉਹੋ ਹੀ ਕੜਛਾ ਫੜ ਕੇ ਉਸ ਭੜਪੂੰਜੇ ਨੇ ਮਾਰਿਆ, ਜ਼ੋਰ ਨਾਲ ਚੰਦੂ ਦੇ ਸਿਰ 'ਚ ਵੱਜਾ, ਉਸੇ ਹੀ ਕੜਛੇ ਦੇ ਨਾਲ ਚੰਦੂ ਦੇ ਪ੍ਰਾਣ ਨਿਕਲ ਗਏ। ਇਹ ਹਾਲ ਗੁਰੂ ਕੇ ਵਿਰੋਧੀ ਦਾ ਹੋਇਆ। ਮੈਂ ਅਰਜ ਕਰ ਰਿਹਾ ਸਾਂ ਗੁਰ ਅਰਜਨ ਪ੍ਰਤੱਖ ਹਰ, ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅੱਜ ਦੀ ਕਥਾ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸਮਰਪਿਤ ਹੈ। ਇਹਨਾਂ ਸ਼ਬਦਾਂ ਨਾਲ ਹੀ ਸਮਾਪਤੀ ਹੈ। ਸਤਿ ਸ੍ਰੀ ਅਕਾਲ।